ਖਾਲਸਾ ਸਤਸੰਗ ਜੀਓ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸੰਧਿਆ ਸਮੇਂ ਦੇ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਗੁਰੂ ਘਰ ਦੇ ਕੀਰਤਨੀ ਜਥੇ ਪਾਸੋਂ ਗੁਰਬਾਣੀ ਦਾ ਮਨੋਹਰ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਪਾਵਨ ਗੁਰ ਇਤਿਹਾਸ ਦੀ ਕਥਾ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਦੋਹੇ ਥਾ ਬਾਣੀ ਕਾ ਮੋਹੇ ਥਾ ਇਸ ਵਰਦਾਨ ਨੂੰ ਸਫਲ ਕਰ ਰਹੇ ਹਨ। ਗੁਰਦੁਆਰਾ ਰਾਮਸਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾ ਰਹੇ ਹਨ। ਆਪ ਸੰਗਤਾਂ ਪਿਛਲੇ ਕਈ ਦਿਨਾਂ ਤੋਂ ਉਹ ਇਤਿਹਾਸ ਸਰਵਣ ਕਰ ਰਹੇ ਹੋ ਅਤੇ ਨਾਲ ਹੀ ਕੁਝ ਸਮਾਂ ਪਹਿਲਾਂ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਿਹਾੜਾ ਵੀ ਸੰਗਤਾਂ ਨੇ ਮਨਾਇਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਕਿਵੇਂ ਹੋਈ ਉਹ ਸਾਰਾ ਇਤਿਹਾਸ ਆਪ ਸੰਗਤਾਂ ਤਰਤੀਬ ਦੇ ਨਾਲ ਸੁਣ ਰਹੇ ਹੋ। ਹੁਣ ਜੋ ਕੱਲ੍ਹ ਤੋਂ ਪ੍ਰਸੰਗ ਆਰੰਭ ਹੋਇਆ, ਹਜ਼ੂਰ ਰਾਮਕਲੀ ਰਾਗ ਉਚਾਰਨ ਕਰ ਰਹੇ ਸਨ। ਰਾਮਕਲੀ ਰਾਗ ਦੇ ਅੰਦਰ ਤਿੰਨ ਵਾਰਾਂ ਹਜ਼ੂਰ ਨੇ ਲਿਖਵਾਈਆਂ ਹਨ। ਦੋ ਵਾਰਾਂ ਤੇ ਗੁਰੂ ਮਹਾਰਾਜ ਦੀਆਂ ਆਪਣੀਆਂ ਹਨ। ਜਿਹੜੀ ਤੀਜੀ ਵਾਰ ਹੈ ਉਸ ਵਾਰ ਨੂੰ ਸੱਤੇ ਬਲਵੰਡੇ ਦੀ ਵਾਰ ਆਖਿਆ ਜਾਂਦਾ ਹੈ। ਕਈ ਪੁਰਾਤਨ ਗੁਰਸਿੱਖ ਉਹਨੂੰ ਟਿੱਕੇ ਦੀ ਵਾਰ ਵੀ ਆਖਦੇ ਸਨ। ਰਹੋ ਵਿਚਾਰ, ਸੱਤਾਂ ਤੇ ਬਲਵੰਡਾ ਕੌਣ ਸਨ? ਦੋਨੋ ਸਕੇ ਭਰਾ ਸਨ। ਜਾਤ ਦੇ ਮਰਾਸੀ ਸਨ ਤੇ ਗੁਰੂ ਘਰ ਦੇ ਕੀਰਤਨੀਏ ਸਨ। ਕਿਉਂ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਭਾਈ ਮਰਦਾਨੇ ਨੂੰ ਕੀਰਤਨ ਕਰਨ ਵਾਸਤੇ ਆਪਣੇ ਨਾਲ ਰੱਖਿਆ ਸੀ। ਭਾਈ ਮਰਦਾਨਾ ਵੀ ਜਾਤ ਦਾ ਮਰਾਸੀ ਸੀ। ਹੁਣ ਇਹ ਸੱਤਾ ਤੇ ਬਲਵੰਡਾ ਇਹ ਵੀ ਜਾਤ ਦੇ ਮਰਾਸੀ ਸਨ। ਇਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਸ੍ਰੀ ਦਰਬਾਰ ਸਾਹਿਬ ਅੰਦਰ ਜਿੱਥੇ ਵੀ ਹੋਰ ਥਾਂ ਤੇ ਦੀਵਾਨ ਸਾਜਦਾ ਤੇ ਕੀਰਤਨ ਕਰਦੇ ਸਨ। ਸੰਗਤਾਂ ਵੀ ਤੇ ਗੁਰੂ ਮਹਾਰਾਜ ਵੀ ਇਹਨਾਂ ਦਾ ਬੜਾ ਸਨਮਾਨ ਕਰਦੀਆਂ ਸਨ, ਕਿਉਂਕਿ ਗੁਰੂ ਘਰ ਦੇ ਕੀਰਤਨੀਏ ਹਨ। ਇਹਨਾਂ ਦੀ ਭੈਣ ਦਾ ਵਿਆਹ ਆ ਗਿਆ। ਇਹਨਾਂ ਨੇ ਗੁਰੂ ਮਹਾਰਾਜ ਦੇ ਪਾਸ ਆ ਕੇ ਬੇਨਤੀ ਕੀਤੀ, ਮਹਾਰਾਜ ਸਾਡੀ ਭੈਣ ਦਾ ਵਿਆਹ ਹੈ, ਅਸੀਂ ਠਾਠ ਬਾਠ ਦੇ ਨਾਲ ਧੂਮ ਧਾਮ ਦੇ ਨਾਲ ਵਿਆਹ ਕਰਨਾ ਚਾਹੁੰਦੇ ਹਾਂ, ਉਹਦੇ ਲਈ ਸਾਨੂੰ ਖੁੱਲ੍ਹਾ ਖਰਚਾ ਚਾਹੀਦਾ। ਗੁਰੂ ਮਹਾਰਾਜ ਕਹਿਣ ਲੱਗੇ, ਭਾਈ ਜਿੰਨੀ ਲੋੜ ਹੈ ਮੰਗ ਲਓ। ਇਹਨਾਂ ਨੇ ਥੋੜ੍ਹੀ ਜਿਹੀ ਵਾਲ ਪਾ ਕੇ ਗੱਲ ਕੀਤੀ। ਕਹਿਣ ਲੱਗੇ, ਇੱਕ ਦਿਨ ਦਾ ਪੂਰਾ ਚੜਾਵਾ ਸਾਨੂੰ ਦੇ ਦਿਓ ਅਤੇ ਸਾਡਾ ਭੈਣ ਦਾ ਵਿਆਹ ਹੋ ਜਾਵੇਗਾ। ਗੁਰੂ ਮਹਾਰਾਜ ਕਹਿਣ ਲੱਗੇ, ਭਾਈ ਠੀਕ ਹੈ। ਹੁਣ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਇਹਨਾਂ ਦਾ ਇਹ ਬਚਨ ਹੋਇਆ, ਦੂਸਰੇ ਦਿਨ ਸੰਗਤਾਂ ਕਿਸੇ ਕਾਰਨ ਘੱਟ ਆਈਆਂ, 100 ਰੁਪਇਆ ਚੜਾਵੇ ਦਾ ਚੜ੍ਹਿਆ ਅਤੇ ਗੁਰੂ ਮਹਾਰਾਜ ਕਹਿਣ ਲੱਗੇ, ਲਓ ਭਾਈ ਇਹ ਤੁਸੀਂ ਲੈ ਜਾਓ ਅਤੇ ਵਿਆਹ ਕਰ ਲਓ। ਇਹ ਅੱਗੋਂ ਔਖੇ ਹੋ ਗਏ, ਕਹਿਣ ਲੱਗੇ, ਤੁਸੀਂ ਸਾਡੇ ਨਾਲ ਮਜ਼ਾਕ ਕਰ ਰਹੇ ਹੋ, 100 ਰੁਪਏ ਦੇ ਨਾਲ ਵਿਆਹ ਕਿਵੇਂ ਹੋ ਸਕਦਾ ਹੈ? ਘੱਟ ਤੋਂ ਘੱਟ ਸਾਨੂੰ 1000 ਰੁਪਇਆ ਚਾਹੀਦਾ। ਗੁਰੂ ਮਹਾਰਾਜ ਕਹਿਣ ਲੱਗੇ, ਭਾਈ ਤੁਸਾਂ ਹੀ ਆਖਿਆ ਸੀ ਇੱਕ ਦਿਨ ਦਾ ਪੂਰਾ ਚੜਾਵਾ ਸਾਨੂੰ ਮਿਲ ਜਾਵੇ, ਉਹ ਤੁਹਾਨੂੰ ਅਸੀਂ ਦੇ ਰਹੇ ਹਾਂ। ਚਲੋ ਜੇ ਹੋਰ ਵੀ ਤੁਹਾਨੂੰ ਧਨ ਦੀ ਮਾਇਆ ਦੀ ਲੋੜ ਹੋਵੇ ਉਹ ਵੀ ਅਸੀਂ ਤੁਹਾਨੂੰ ਦੇ ਸਕਦੇ ਹਾਂ, ਪਰ ਤੁਸੀਂ ਇਹ ਮੋੜੋ ਨਾ। ਚਲੋ ਇਹ ਔਖੇ ਸੌਖੇ 100 ਰੁਪਇਆ ਲੈ ਕੇ ਘਰ ਆ ਗਏ ਹਨ। ਪਰ ਇਹਨਾਂ ਨੇ ਆਉਣ ਸਾਰ ਦੋਹਾਂ ਭਰਾਵਾਂ ਨੇ ਸਲਾਹ ਕੀਤੀ, ਅੱਜ ਤੋਂ ਬਾਅਦ ਆਪਾਂ ਗੁਰੂ ਮਹਾਰਾਜ ਦੇ ਕੋਲ ਨਹੀਂ ਜਾਣਾ, ਨਾ ਕੀਰਤਨ ਕਰਨਾ ਅਤੇ ਨਾ ਹੀ ਗੁਰੂ ਮਹਾਰਾਜ ਦੇ ਕੋਲ ਜਾਣਾ। ਕਿਉਂ? ਇਹਨਾਂ ਨੂੰ ਆਪਣੇ ਗੁਣ ਦਾ ਮਾਣ ਹੋਵੇ, ਹੰਕਾਰ ਹੋ ਗਿਆ। ਹੰਕਾਰ ਇੱਕ ਬਹੁਤ ਵੱਡੀ ਮਾਨਸਿਕ ਮਰਜ਼ ਹੈ। ਹਜ਼ੂਰ ਨੇ ਬਾਣੀ ਵਿੱਚ ਫਰਮਾਇਆ, ਹਰ ਜੀਉ ਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵੇ। ਸੁਖਮਨੀ ਸਾਹਿਬ ਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ, ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਬ ਕਲੇ। ਭਗਤ ਕਬੀਰ ਜੀ ਨੇ ਵੀ ਲਿਖਿਆ, ਕਬੀਰ ਮਾਇਆ ਤਜੀ ਤੂੰ ਕਿਆ ਪਿਆ, ਜੋ ਮਾਣ ਤਜਿਆ ਨਹੀਂ ਜਾਏ, ਮਾਨ ਮੁਨੇ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਇਹ ਜਿਹੜਾ ਮਾਨ ਹੈ, ਹੰਕਾਰ ਹੈ, ਇੱਕ ਬਲੱਡ ਕੈਂਸਰ ਵਰਗੀ ਖਤਰਨਾਕ ਮਾਨਸਿਕ ਬਿਮਾਰੀ ਹੈ। ਹੁਣ ਇਹਨਾਂ ਦੇ ਮਨ ਦੇ ਅੰਦਰ ਹੰਕਾਰ ਪੈਦਾ ਹੋ ਗਿਆ। ਉਸ ਹੰਕਾਰ ਦੇ ਕਾਰਨ ਹੁਣ ਇਹ ਗੁਰੂ ਮਹਾਰਾਜ ਦੇ ਪਾਰੋਪਕਾਰ ਨੂੰ ਭੁੱਲ ਗਏ। ਜਦੋਂ ਦੀਵਾਨ ਦਾ ਸਮਾਂ ਹੋਇਆ, ਇਹ ਪਹਿਲਾਂ ਕੀਰਤਨ ਕਰਦੇ ਸਨ, ਪਰ ਇਹ ਆਏ ਹੀ ਨਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਸਿੱਖ ਭੇਜਿਆ, ਜਾਓ ਜਾ ਕੇ ਗੁਰੂ ਘਰ ਦੇ ਰਾਗੀ ਨੇ, ਕੀਰਤਨੀਏ ਨੇ, ਤੁਸੀਂ ਬੇਨਤੀ ਕਰਕੇ ਲੈ ਆਓ। ਉਹ ਸਿੱਖ ਗਿਆ ਅਤੇ ਜਾ ਕੇ ਆਖਿਆ, ਤੁਹਾਨੂੰ ਗੁਰੂ ਮਹਾਰਾਜ ਯਾਦ ਕਰ ਰਹੇ ਹਨ, ਤੁਸੀਂ ਆਓ, ਚੱਲ ਕੇ ਦਰਸ਼ਨ ਦਿਓ, ਕੀਰਤਨ ਕਰੋ। ਕਹਿੰਦੇ ਅਸੀਂ ਨਹੀਂ ਜਾਵਾਂਗੇ, ਸਾਨੂੰ ਗੁਰੂ ਘਰ ਤੋਂ ਕੀ ਮਿਲਿਆ, ਉਹ ਸਾਨੂੰ ਕੀ ਦੇ ਸਕਦੇ ਨੇ, ਸਾਡਾ ਉਹਨਾਂ ਦੇ ਨਾਲ ਕੋਈ ਸਰੋਕਾਰ ਨਹੀਂ। ਅਸੀਂ ਇਹ ਫੈਸਲਾ ਕਰ ਲਿਆ ਕਿ ਅਸੀਂ ਗੁਰੂ ਮਹਾਰਾਜ ਦੇ ਕੋਲ ਨਹੀਂ ਜਾਣਾ। ਉਹ ਸਿੱਖ ਨਿਰਾਸ਼ ਹੋ ਕੇ ਆਇਆ, ਹਜ਼ੂਰ ਦੇ ਪਾਸ ਬੇਨਤੀ ਕੀਤੀ, ਤਾਂ ਸਤਿਗੁਰੂ ਨੇ ਹੋਰ ਸਿੱਖ ਭੇਜਿਆ ਦੁਬਾਰਾ ਫਿਰ, ਕਿਉਂਕਿ ਗੁਰੂ ਘਰ ਦੇ ਕੀਰਤਨੀਏ ਸਨ। ਇੱਕ ਬਾਣੀ ਦਾ ਕੀਰਤਨ ਦਾ ਸਤਿਕਾਰ ਸੀ, ਨਹੀਂ ਕੀ ਲੋੜ ਪਈ ਸੀ ਬਾਰ ਬਾਰ ਗੁਰੂ ਮਹਾਰਾਜ ਨੂੰ ਸਿੱਖ ਭੇਜਣ ਦੀ। ਪਰ ਜਦੋਂ ਦੂਜੀ ਵਾਰ ਸਿੱਖ ਗਿਆ ਹੈ, ਉਹਨੇ ਜਾ ਕੇ ਵੀ ਬੜੇ ਪ੍ਰੇਮ ਦੇ ਨਾਲ ਸਮਝਾਇਆ, ਦੇਖੋ ਤੁਸੀਂ ਗੁਰੂ ਘਰ ਦੇ ਕੀਰਤਨੀਏ ਹੋ, ਤੁਹਾਡਾ ਹਜ਼ੂਰ ਨੇ ਬਾਣੀ ਵਿੱਚ ਵੀ ਸਤਿਕਾਰ ਕੀਤਾ, ਭਲੋ ਭਲੋ ਰੇ ਕੀਰਤਨੀਏ, ਤੁਸੀਂ ਚਲੋ ਸਿਆਣੇ ਬਣੋ, ਅਤੇ ਗੁਰੂ ਮਹਾਰਾਜ ਤੁਹਾਨੂੰ ਯਾਦ ਕਰ ਰਹੇ ਨੇ, ਸੰਗਤਾਂ ਉਡੀਕ ਰਹੀਆਂ ਨੇ। ਪਰ ਅੱਗੋਂ ਇਹਨਾਂ ਨੇ ਕੁਛ ਹੋਰ ਹੀ ਬੋਲਣਾ ਸ਼ੁਰੂ ਕਰ ਦਿੱਤਾ, ਕਹਿਣ ਲੱਗੇ ਸਾਡੇ ਕਰਕੇ ਲੋਕ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰੂ ਮੰਨਦੇ ਹਨ, ਸਾਡੇ ਕਰਕੇ ਸੰਗਤਾਂ ਆਉਂਦੀਆਂ ਨੇ ਅਤੇ ਮੱਥਾ ਟੇਕਦੀਆਂ ਨੇ, ਭੇਟਾ ਪੂਜਾ ਚੜ੍ਹਦੀਆਂ। ਜੇ ਅਸੀਂ ਕੀਰਤਨ ਨਹੀਂ ਕਰਾਂਗੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰੂ ਕੌਣ ਮੰਨੇਗਾ। ਕਿੱਡੀ ਵੱਡੀ ਗੱਲ ਆਖ ਦਿੱਤੀ, ਹੋਸ਼ੀ ਮਤ ਮੇਰੀ ਜਾਤ ਜੁਲਾਹਾ। ਇਹ ਹੋਸ਼ੀ ਮਤ ਦਾ ਸਦਕਾ ਸਾਰਾ ਕੁਝ ਇਹਨਾਂ ਨੇ ਬਕਵਾਸ ਕੀਤਾ। ਉਹ ਸਿੱਖ ਹੁਣ ਫਿਰ ਗੁਰੂ ਮਹਾਰਾਜ ਦੇ ਕੋਲ ਆਇਆ, ਜਿਹੜਾ ਦੂਜੀ ਵਾਰੀ ਭੇਜਿਆ ਸੀ, ਅਤੇ ਉਹਦੇ ਵੀ ਜਦੋਂ ਆਖੇ ਨਾ ਲੱਗੇ, ਦੋਨੋਂ ਭਰਾ ਆਕੜੇ ਬੈਠੇ ਨੇ। ਅੱਗੇ ਜਿਵੇਂ ਪ੍ਰਸੰਗ ਆ ਰਿਹਾ ਹੈ, ਉਹ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ,
ਨਹੀਂ ਜਾਏ ਅਬ ਕੈਸੇ ਪਾਸ।
ਲੋ ਇਹ ਦੋਨੋਂ ਭਰਾ ਦੂਜੇ ਗੁਰਸਿੱਖ ਨੂੰ ਆਖਦੇ ਨੇ, ਚਾਹੇ ਜਿੰਨਾ ਮਰਜ਼ੀ ਤੁਸੀਂ ਯਤਨ ਕਰੋ, ਪਰ ਅਸੀਂ ਕਿਸੇ ਤਰ੍ਹਾਂ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਨਹੀਂ ਜਾ ਸਕਦੇ।
ਤਿੰਨ ਕੋ ਤਾਜ ਹਮ ਰਹਿ ਆਵਾਸ।
ਬਸ ਅਸੀਂ ਉਹਨਾਂ ਦੇ ਨਾਲੋਂ ਨਾਤਾ ਤੋੜ ਲਿਆ, ਹੁਣ ਅਸੀਂ ਆਪਣੇ ਘਰ ਹੀ ਰਵਾਂਗੇ, ਅਸੀਂ ਗੁਰੂ ਮਹਾਰਾਜ ਦੇ ਕੋਲ ਬਿਲਕੁਲ ਨਹੀਂ ਜਾਣਾ।
ਕਿਤੇ ਯਤਨ ਬਣਾਵੋ ਕੋਈ।
ਗੁਰਸਿੱਖ ਬਾਰ ਬਾਰ ਬੇਨਤੀਆਂ ਕਰਦੇ ਸਨ, ਇਹ ਅੱਗੋਂ ਹੋਰ ਆਕਣ ਲੱਗ ਪਏ, ਕਹਿੰਦੇ ਚਾਹੇ ਕੋਈ ਕਿੰਨੇ ਯਤਨ ਕਰ ਲਵੋ, ਕਿੰਨੀਆਂ ਕੋਸ਼ਿਸ਼ਾਂ ਕਰ ਲਵੋ,
ਪਰ ਸੰਗ ਹਮਰੋ ਮੇਲ ਨਾ ਹੋਈ।
ਪਰ ਹੁਣ ਸਾਡਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਕੋਈ ਵੀ ਨਾਤਾ ਨਹੀਂ ਜੁੜ ਸਕਦਾ।
ਪੜ ਕਠੋਰ ਬਾਣੀ ਤਿੰਨ ਕੇਰੀ।
ਲੋ ਜਦੋਂ ਇਹ ਰਬਾਬੀ ਇਹ ਮਰਾਸੀ ਆਕੜ ਗਏ, ਹੰਕਾਰੀ ਗਏ, ਇਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਜਿਹੜਾ ਗੁਰਸਿੱਖ ਗਿਆ ਸੀ ਬੜਾ ਹੈਰਾਨ ਹੋਇਆ।
ਕਹਿਓ ਜਾਏ ਗੁਰ ਕੋ ਤਿਸ ਬੇਰੀ।
ਉਸ ਗੁਰਸਿੱਖ ਨੇ ਫਿਰ ਦੁਬਾਰਾ ਜਾ ਕੇ ਗੁਰੂ ਅਰਜਨ ਦੇ ਮਹਾਰਾਜ ਦੇ ਪਾਸ ਬੇਨਤੀ ਕਰ ਦਿੱਤੀ।
ਰਾਵ ਜੀ ਨਹਿ ਮਾਨਾ ਕਿਮ ਮੂੜੇ।
ਕਹਿਣ ਲੱਗਾ ਸੱਚੇ ਪਾਤਸ਼ਾਹ ਬੜੇ ਮੂਰਖ ਨੇ, ਬੜੇ ਪਾਗਲ ਨੇ, ਬੜੇ ਬੇਵਕੂਫ ਨੇ, ਬਥੇਰਾ ਸਮਝਾਇਆ ਪਰ ਉਹ ਨਹੀਂ ਮੰਨਦੇ।
ਨਹਿਓ ਗਰਭ ਮਦ ਹਿਰਦੇ ਅਰੂੜੇ।
ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਹੰਕਾਰ ਪੈਦਾ ਹੋ ਗਿਆ ਤੇ ਉਹਨਾਂ ਦੇ ਹਿਰਦੇ ਵਿੱਚ ਇਹ ਬੜੀ ਗਮਰੂਰੀ ਪੈਦਾ ਹੋ ਗਈ ਹੈ, ਆਪਣੇ ਗੁਣ ਦਾ ਕੀਰਤਨ ਦਾ ਮਾਣ ਹੋ ਗਿਆ।
ਸ਼੍ਰੀ ਅਰਜਨ ਸ਼ਿਮਾ ਨਿਧਾਨਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨਿਮਰਤਾ ਦੇ ਪੁੰਜ ਜਦੋਂ ਹਜ਼ੂਰ ਨੇ ਇਹ ਬਚਨ ਸੁਣਿਆ ਵੀ ਉਹ ਨਹੀਂ ਆ ਰਹੇ।
ਤਿੰਨ ਕੋ ਕਰਨ ਮਹਾਨਾ।
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਵੀ ਚਲੋ ਹੁਣ ਸਿੱਖ ਤਾਂ ਭੇਜ ਦਿੱਤੇ ਨੇ, ਉਹਨਾਂ ਨੂੰ ਜਵਾਬ ਮਿਲਿਆ, ਪਰ ਹੁਣ ਇੱਕ ਵਾਰੀ ਆਪ ਵੀ ਜਾਣਾ ਚਾਹੀਦਾ। ਗੁਰੂ ਮਹਾਰਾਜ ਦੇ ਆਪਣੇ ਜਾਣ ਦਾ ਮੁੱਖ ਕਾਰਨ ਮਹਾਂਪੁਰਖ ਵਿਦਵਾਨ ਇਹੀ ਸਮਝਦੇ ਹਨ ਇਹ ਇੱਕ ਬਾਣੀ ਦਾ ਕੀਰਤਨ ਦਾ ਸਤਿਕਾਰ ਸੀ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੂਸਰੀ ਗੱਲ ਇਹ ਵੀ ਸੀ ਇਹਨਾਂ ਨੂੰ ਝੂਠੇ ਕਰਨਾ ਚਾਹੁੰਦੇ ਸਨ।
ਆਪ ਚੱਲਣ ਕੋ ਬਿਆਉਂਤ ਵਿਚਾਰਾ।
ਲੋ ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਨ ਵਿੱਚ ਦਲੀਲ ਵਿਚਾਰੀ ਵੀ ਸਾਨੂੰ ਆਪ ਜਾਣਾ ਚਾਹੀਦਾ ਹੈ।
ਦਿਨ ਕੇ ਵਿਦਿਆ ਕੋ ਅਹੰਕਾਰਾ।
ਕਿਉਂਕਿ ਉਹਨਾਂ ਵਿੱਚ ਰਾਗ ਦੀ ਵਿਦਿਆ ਹੈ, ਕੀਰਤਨ ਦਾ ਗੁਣ ਹੈ, ਉਹਦਾ ਅਹੰਕਾਰ ਪੈਦਾ ਹੋ
ਗਿਆ। ਤਿੰਨ ਕੋ ਜਾਏ
ਗੁਰੂ ਅਰਜਨ ਦੇਵ ਮਹਾਰਾਜ ਦੀ ਨਿਮਰਤਾ ਹੈ, ਕਹਿੰਦੇ ਅਸੀਂ ਆਪ ਬੜੇ ਸਤਿਕਾਰ ਦੇ ਨਾਲ ਜਾ ਕੇ ਲੈ ਆਉਂਦੇ ਹਾਂ।
ਦਰਬ ਦੇਹ ਸਮਦਾਏ।
ਲੋ ਮਾਇਆ ਦੇ ਲਾਲਚੀ ਨੇ ਚਲੋ ਜੇ ਹੁਣ ਉਹ ਆ ਜਾਣ ਤੇ ਉਹਨਾਂ ਨੂੰ ਬਹੁਤ ਸਾਰਾ ਧਨ ਵੀ ਦੇ ਦੇਵਾਂਗੇ।
ਪਰ ਕੀਰਤਨ ਗੁਰ ਜਸ ਗਾਵਾ।
ਕਿਉਂਕਿ ਉਹ ਕੀਰਤਨ ਕਰਦੇ ਨੇ, ਗੁਰਬਾਣੀ ਦਾ ਜਸ ਗਾਇਨ ਕਰਦੇ ਹਨ।
ਸਿੱਖ ਸੰਗਤ ਕੇ ਹਿਰਦੇ ਬਸਾਵਾ।
ਜਿਹੜੀਆਂ ਗੁਰਸਿੱਖ ਸੰਗਤਾਂ ਨੇ ਉਹ ਸੁਣ ਸੁਣ ਕੇ ਗੁਰਬਾਣੀ ਨੂੰ ਗੁਰੂ ਸ਼ਬਦ ਨੂੰ ਆਪਣੇ ਮਨ ਵਿੱਚ ਵਸਾਉਂਦੀਆਂ ਹਨ।
ਰੁਚਰ ਰਬਾਬੀ ਹਮ।
ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਗੱਲ ਦੀ ਵਿਚਾਰ ਕਰਦੇ ਹਨ ਵੀ ਸਾਨੂੰ ਗੁਰੂ ਘਰ ਦੇ ਲਈ ਚੰਗੇ ਕੀਰਤਨੀਏ, ਚੰਗੇ ਰਾਗੀ ਚਾਹੀਦੇ ਹਨ।
ਕੀਰਤਨ ਦੋਨੋ
ਸਮੇਂ, ਦੋਨੋ ਸਮੇਂ ਦੀਵਾਨ ਸਾਜਦਾ, ਦੋਨੋ ਸਮੇਂ ਸੰਗਤ ਵਿੱਚ ਦੀਵਾਨ ਦੇ ਵਿੱਚ ਉਹ ਕੀਰਤਨ ਕਰਨ।
ਵਿਚਾਰ ਕਰ ਪੇ ਗੁਰ ਤਿਆਰੀ।
ਕਿਉਂ ਮਨ ਵਿੱਚ ਵਿਚਾਰ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਖੁਦ ਜਾਣ ਲਈ ਤਿਆਰ ਹੋ ਗਏ।
ਬਿਨ ਸੁਭਾਵ ਪਰ ਕਬ ਬਲਿਹਾਰੀ।
ਕਵੀ ਸੰਤੋਖ ਸਿੰਘ ਕਹਿੰਦਾ ਐਸਾ ਗੁਰੂ ਮਹਾਰਾਜ ਦਾ ਨਿਮਰਤਾ ਵਾਲਾ ਸੁਭਾਅ ਹੈ, ਮੈਂ ਉਹਨਾਂ ਤੋਂ ਕੁਰਬਾਨ ਜਾਣਾ ਹਾਂ।
ਓਹਰਾ ਧਰਮਸਾਲੋ ਜਹਾਂ ਤਿਸ ਕੇ ਨਿਕਟ ਨਿਕੇਤ।
ਧਰਮਸਾਲ ਸਾਲੋ ਜਹਾਂ, ਜਿੱਥੇ ਭਾਈ ਸਾਲੋ ਜੀ ਦਾ ਟੁੱਬ ਹੈ ਉੱਥੇ ਭਾਈ ਸਾਲੋ ਜੀ ਦੀ ਧਰਮਸ਼ਾਲਾ ਵੀ ਬਣਾਈ ਹੋਈ ਸੀ। ਆਏ ਗਏ ਦੇ ਆਰਾਮ ਦੇ ਲਈ ਇੱਕ ਸਰਾਂ ਮੁਸਾਫਰਖਾਨਾ ਵੀ ਬਣਾਇਆ ਸੀ, ਜਿੱਥੇ ਲੰਗਰ ਚਲਾਉਂਦੇ ਸਨ। ਜਿੱਥੇ ਭਾਈ ਸਾਲੋ ਜੀ ਦੀ ਧਰਮਸ਼ਾਲ ਹੈ, ਅਸਥਾਨ ਹੈ, ਉੱਥੇ ਨੇੜੇ ਹੀ ਇਹਨਾਂ ਤੇ ਰਾਗੀਆਂ ਦਾ ਰਬਾਬੀਆਂ ਦਾ ਘਰ ਹੁੰਦਾ ਸੀ।
ਆਪ ਜਾਏ ਅੰਨ ਤਿੰਨੇ ਗਮਨੇ ਗੁਰ ਇਸ ਹੇਤ।
ਲੋਕ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਕਿਉਂ ਨਾ ਅਸੀਂ ਆਪ ਜਾ ਕੇ ਬੇਨਤੀ ਕਰਕੇ ਉਹਨਾਂ ਨੂੰ ਲੈ ਆਈਏ, ਇਹ ਮਨ ਵਿੱਚ ਦਲੀਲ ਧਾਰਨ ਕਰਕੇ ਹਜ਼ੂਰ ਆਪ ਚੱਲ ਪਏ।
ਸਾਹਮਣੇ ਸ਼੍ਰੀ ਅਰਜਨ ਸਭਾ ਤਿੰਨ ਸਦਨ ਮਝਾਰੇ।
ਲੋ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਸੱਤੇ ਬਲਵੰਡੇ ਜਿਹੜੇ ਰਬਾਬੀ ਸਨ ਗੁਰੂ ਘਰ ਦੇ, ਇਹਨਾਂ ਦੇ ਘਰ ਆਪ ਚੱਲ ਕੇ ਪਹੁੰਚ ਗਏ ਹਨ।
ਕਰਨ ਹੇਤ ਆਦਰ ਸ਼ਬਦ ਸੋ ਗਾਵਣ ਹਾਰੇ।
ਅਸਲੀ ਇਹਦਾ ਮੁੱਖ ਕਾਰਨ ਇਹ ਸੀ, ਗੁਰੂ ਮਹਾਰਾਜ ਸ਼ਬਦ ਦਾ, ਬਾਣੀ ਦਾ ਅਦਬ ਸਤਿਕਾਰ ਕਰ ਰਹੇ ਹਨ। ਬਈ ਗੁਰੂ ਘਰ ਦੇ ਕੀਰਤਨੀਏ ਨੇ ਅਤੇ ਗੁਰਸਿੱਖਾਂ ਨੂੰ ਬਾਣੀ ਦਾ, ਸ਼ਬਦ ਦਾ ਕੀਰਤਨ ਕਰਕੇ ਸੁਣਾਉਂਦੇ ਨੇ। ਉਸ ਸ਼ਬਦ ਦਾ, ਬਾਣੀ ਦਾ ਸਤਿਕਾਰ ਕਰਨ ਦੇ ਲਈ ਤੇ ਗੁਰੂ ਮਹਾਰਾਜ ਆਪ ਚੱਲੇ ਹਨ।
ਨਾਨਕ ਤੇ ਆਦਿਗੁਰ ਸਭ ਹਨ ਇਹ ਰਾਖੇ।
ਤੇ ਨਾਲ ਹਜ਼ੂਰ ਨੇ ਇਹ ਵੀ ਗੱਲ ਵਿਚਾਰੀ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਇਹ ਭਾਈ ਮਰਦਾਨਾ ਗੁਰੂ ਅੰਗਦ ਦੇ ਮਹਾਰਾਜ ਦੇ ਸਮੇਂ ਵੀ ਇਹ ਕੀਰਤਨ ਕਰਦੇ ਆ ਰਹੇ ਹਨ।
ਪਾਏ ਗੁਰੂ ਕੇ ਸ਼ਬਦ ਕੋ ਸਿੱਖ ਸੁਣੇ ਤੇ ਲਾਖੇ।
ਤੇ ਇਹ ਗੁਰਬਾਣੀ ਦੇ ਸ਼ਬਦ ਗਾਇਨ ਕਰਦੇ ਨੇ ਤੇ ਗੁਰਸਿੱਖ ਬੜੇ ਪ੍ਰੇਮ ਤੇ ਬੜੀ ਤੰਗ ਦੇ ਨਾਲ, ਜਗਿਆਸਾ ਦੇ ਨਾਲ ਸਰਵਣ ਕਰਦੇ ਹਨ।
ਬਹੁਤਨ ਕੋ ਕਲਿਆਣ ਹੈ ਸੁਣਵੇ ਅਰ ਗਾਏ।
ਕਿਉਂਕਿ ਗੁਰਬਾਣੀ ਕੀਰਤਨ ਕਰਨ ਦੇ ਨਾਲ ਤੇ ਸੁਣਨ ਦੇ ਨਾਲ ਬਹੁਤੇ ਲੋਕਾਂ ਦਾ ਭਲਾ ਹੁੰਦਾ, ਸਾਰਿਆਂ ਦੇ ਮਨ ਸ਼ਾਂਤ ਤੇ ਪਵਿੱਤਰ ਹੋ ਜਾਂਦੇ ਹਨ।
ਬਹਰੋ ਆਦਰ ਸ਼ਬਦ ਕੋ ਵਿਚਾਰਤ ਜਾਏ।
ਨਾਲੇ ਤੇ ਬਾਣੀ ਦਾ ਸਤਿਕਾਰ ਹੈ, ਇਹ ਕੀਰਤਨ ਕਰਦੇ ਨੇ। ਇਹ ਗੱਲ ਵਿਚਾਰਦੇ ਹੋਏ ਗੁਰੂ ਮਹਾਰਾਜ ਇਹਨਾਂ ਦੇ ਘਰ ਵੱਲ ਜਾ ਰਹੇ ਹਨ।
ਔਰ ਪਰਵੇਸ਼ ਸਦਨ ਮੈਂ ਸ਼੍ਰੀ ਅਰਜਨ ਠਾਂਡੇ।
ਗੁਰੂ ਅਰਜਨ ਦੇ ਮਹਾਰਾਜ ਹੁਣ ਇਹਨਾਂ ਰਬਾਬੀਆਂ ਦੇ ਘਰ ਪਹੁੰਚ ਗਏ ਨੇ ਤੇ ਦਰਵਾਜ਼ਾ ਖੁਲਵਾ ਕੇ ਅੰਦਰ ਜਾ ਖੜੇ ਹੋਏ।
ਦੇਖ ਨਾ ਆਦਰ ਉੱਠ ਕਰਿਓ ਔਰ ਗਰਭ ਜੋ ਬਾਡੇ।
ਪਰ ਦੇਖ ਲੋ ਐਸੀ ਇਹਨਾਂ ਦੀ ਮਤ ਮਾਰੀ ਗਈ, ਗੁਰੂ ਮਹਾਰਾਜ ਇਹਨਾਂ ਦੇ ਘਰ ਗਏ ਨੇ ਤੇ ਖੜੇ ਨੇ ਵਿਹੜੇ ਦੇ ਵਿੱਚ, ਇਹ ਪੁੱਠੇ ਹੀ ਨੇ, ਖੜ ਕੇ ਗੁਰੂ ਮਹਾਰਾਜ ਦਾ ਸਤਿਕਾਰ ਵੀ ਨਾ ਕਰ ਸਕੇ।
ਬੈਠ ਰਹੇ ਦੋਨੋ ਮੁਗਧ ਮੁਖ ਧਰ ਕਰ ਮੁੰਨਾ।
ਇਹ ਦੋਨੋ ਹੀ ਮੂਰਖ ਬੰਦੇ ਵੀ ਚੁੱਪ ਚਾਪ ਦੜ ਵੱਟ ਕੇ ਤੇ ਗੁਰੂ ਮਹਾਰਾਜ ਵੱਲ ਇਹਨਾਂ ਨੇ ਕੋਈ ਰੁਖ ਨਾ ਕੀਤਾ, ਨਾ ਉੱਠ ਕੇ ਖੜੇ ਹੋਏ, ਨਾ ਸਤਿਕਾਰ ਕੀਤਾ, ਬਸ ਹੰਕਾਰ ਦੇ ਵਿੱਚ ਹੀ ਨੀਵੀਂ ਪਾ ਕੇ ਚੁੱਪ ਧਾਰ ਕੇ ਬੈਠੇ ਰਹੇ।
ਮਹਿਮਾ ਲਖੈ ਨਾ ਗੁਰੂ ਕੀ ਚੱਲ ਆਏ ਭਾਉਨਾ।
ਤਾਂ ਹੁਣ ਇਹ ਗੁਰੂ ਮਹਾਰਾਜ ਦੀ ਮਹਿਮਾ ਨੂੰ ਨਹੀਂ ਜਾਣਦੇ, ਗੁਰੂ ਮਹਾਰਾਜ ਦੇ ਪਰਉਪਕਾਰਾਂ ਨੂੰ ਭੁੱਲ ਗਏ ਨੇ। ਹਜ਼ੂਰ ਆਪ ਚੱਲ ਕੇ ਇਹਨਾਂ ਦੇ ਘਰ ਆਏ ਨੇ। ਕੀੜੀ ਦੇ ਘਰ ਨਰਾਇਣ ਆਇਆ ਹੈ, ਪਰ ਇਹਨਾਂ ਨੂੰ ਉਸਦੀ ਕਦਰੋ ਕੀਮਤ ਨਹੀਂ ਹੈ।
ਸੱਤੇ ਯਾਰ ਬਲਵੰਡ ਕੋ ਸ਼੍ਰੀ ਅਰਜਨ ਭਾਖੀ।
ਚਲੋ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਵੀ ਕੋਈ ਆਪਣੇ ਮਨ ਦੇ ਵਿੱਚ ਕੋਈ ਗੱਲ ਨਾ ਲਿਆਂਦੀ, ਬਲਕਿ ਇਹਨਾਂ ਦੋਹਾਂ ਭਰਾਵਾਂ ਨੂੰ, ਸੱਤੇ ਬਲਵੰਡੇ ਨੂੰ ਗੁਰੂ ਮਹਾਰਾਜ ਨੇ ਬੜੀ ਨਿਮਰਤਾ ਦੇ ਨਾਲ ਆਖਿਆ।
ਉਹ ਕਾਰਨ ਐਸੋ ਭਇਓ ਜਿਸ ਤੇ ਰਸ ਰਾਖੀ।
ਕਹਿੰਦੇ ਭਾਈ ਕੀ ਗੱਲ ਹੈ, ਤੁਸੀਂ ਕਿਸ ਗੱਲ ਤੋਂ ਨਾਰਾਜ਼ ਹੋ ਗਏ ਹੋ? ਜੇ ਕੋਈ ਨਾਰਾਜ਼ਗੀ ਦਾ ਕਾਰਨ ਹੈ ਉਹ ਤੁਸੀਂ ਸਾਨੂੰ ਦੱਸੋ, ਦੂਰ ਕਰ ਸਕਦੇ ਹਾਂ, ਪਰ ਤੁਹਾਨੂੰ ਇਉਂ ਨਾਰਾਜ਼ ਨਹੀਂ ਹੋਣਾ ਚਾਹੀਦਾ।
ਆਵਣ ਜਾਨੋ ਦਰਬ ਹੈ ਨਹਿ ਥਿਰਤਾ ਪੈ ਹੈ।
ਤੇ ਕਹਿੰਦੇ ਤੁਸੀਂ ਸਾਨੂੰ ਬਹੁਤਾ ਧਨ ਨਹੀਂ ਦਿੱਤਾ। ਤੇ ਗੁਰੂ ਮਹਾਰਾਜ ਕਹਿਣ ਲੱਗੇ, ਧਨ ਦੀ ਕਿਹੜੀ ਗੱਲ ਹੈ, ਇਹ ਮਾਇਆ ਦਾ ਸੁਭਾਵ ਤੇ ਇਹ ਹੈ, ਇਹ ਤੇ ਆਉਂਦੀ ਜਾਂਦੀ ਹੀ ਰਹਿੰਦੀ ਹੈ।
ਇਸਕੇ ਰਸ ਤੁਮ ਕਿਉ ਕਰੀ ਪਨ ਬਹੁਤੋ ਦੈ ਹੈ।
ਤੁਸੀਂ ਇਸ ਮਾਇਆ ਦੇ ਧਨ ਦੇ ਬਦਲੇ ਕਿਉਂ ਇੰਨਾ ਨਾਰਾਜ਼ ਹੋ ਗਏ ਹੋ? ਜੇ ਤੁਹਾਨੂੰ ਲੋੜ ਹੈ ਬਹੁਤਾ ਧਨ ਵੀ ਤੁਹਾਨੂੰ ਮਿਲ ਜਾਵੇਗਾ।
ਨਾਨਕ ਕੋ ਕੋਸ਼ ਹੈ ਕੰਮ ਦੀ ਕੁਛ ਨਾਹੀ।
ਗੁਰੂ ਅਰਜਨ ਦੇ ਮਹਾਰਾਜ ਕਹਿਣ ਲੱਗੇ, ਭਲਿਓ ਲੋਕੋ, ਗੁਰੂ ਨਾਨਕ ਸਾਹਿਬ ਦਾ ਖਜ਼ਾਨਾ ਹੈ, ਇਸ ਲਈ ਇਹਦੇ ਵਿੱਚ ਕਦੇ ਕਮੀ ਨਹੀਂ ਆਉਣ ਵਾਲੀ।
ਸ਼ਰਧਾ ਧਾਰ ਕੀਰਤਨ ਕਰੋ ਆਵੈ ਤੁਮ ਪਾਹੀ।
ਤੁਸੀਂ ਸ਼ਰਧਾ ਧਾਰ ਕੇ ਗੁਰੂ ਘਰ ਕੀਰਤਨ ਦੀ ਸੇਵਾ ਕਰੋ ਤੇ ਧਨ ਤੁਹਾਡੇ ਪਾਸ ਬੇਅੰਤ ਆਵੇਗਾ।
ਹੁਣ ਬੋਲਿਓ ਬਲਵੰਡ ਤਬ ਹਮ ਭਿਖਿਓ ਨਾ ਕੋਈ।
ਤੇ ਸੁਣ ਕੇ ਜਿਹੜਾ ਬਲਵੰਡਾ ਸੀ, ਵੱਡਾ ਭਰਾ ਸੀ ਇਹ, ਤੇ ਇਹ ਅੱਗੋਂ ਬੋਲਿਆ,
ਕਹਾਂ ਖਜ਼ਾਨੋ ਹੈ ਧਰਿਓ ਤੁਮ ਭਾਖਤ ਜੋਈ।
ਕਹਿੰਦਾ ਤੁਸੀਂ ਆਖਦੇ ਹੋ ਗੁਰੂ ਨਾਨਕ ਦਾ ਖਜ਼ਾਨਾ ਕਦੇ ਮੁੱਕਣ ਵਾਲਾ ਨਹੀਂ ਹੈ, असी ते कदी वेख्या नहीं ओ थोड़ा खजाना किथे लुको की रखिया होया।
एक सहंस ने ब्याह होए सौ हमने पाए,
सानू एक हजार रुपया चाहिदा सी ओ भी तुसी सानू नहीं दे सके, ते सिर्फ सौ दे के सानू सार दिता है।
गम ने तुम निकटे आव क्या लेह कमाए,
असी हुण तुहाडे कोले नहीं जाना ते हुण असी उत्थे जाके की खट्टी खट लवांगे, की तुहाडे कोलों हासिल कर लवांगे, सानू कुछ नहीं मिलन दी आस रही।
अपर थान रह कर कहूं निज राव सुनावै,
क्योंकि उत्थे पृथ्वीआ भी बराबर गुरु महाराज दे गद्दी लाउंदा हुंदा सी, कुछ उहने आदमी भेज दिते इन्हां नूं वर्ग लाउण वास्ते, ते फिर इन्हां ने गुरु महाराज नूं इह गल आखी वी असीं किसी होर थां दे उत्ते जा के अपनी राग विद्या सुनावांगे, कीर्तन करांगे, ते उत्थों सानूं बहुता तन प्राप्त होवेगा।
एह दरब और भाव तो कह तान रिझावां,
ते असीं मन पाउंदा तन होर थां तों लवांगे जाके, ते नाले असीं तान पार्टी ला के लाभ कर करके लोगां नूं खुश करांगे।
किते बरख तुम ढिग रहे विद्या निज खोई,
लो इह गल्लां जिहड़ियां ना करन वालियां सन ओह वी इन्हां ने कर दित्तियां। कहिंदे जिन्ना समां असीं तुहाडे पास कीर्तन कीता ना, तुसीं साडी कला दी राग विद्या दी कोई कदर नहीं कीती, असीं इह समझदे आं ते साडी सारी ए विद्या ओ समा व्यर्थ चलिया गया है।
सुन रीजत जानत गुण न पै मौज ना कोई,
भई तुसी सुनदे भी रहे खुश भी हुंदे रहे सब कुछ जानदिया होया, पर तुसा कोई सानू बहुत वड्डी बख्शिश नहीं कीती, बहुता तन बहुता खुला गफा नहीं दिता।
मेरे नानक पूर्व भए जग किनो ना जाने हो,
लो अखीर अगे गां वध गए हुण इन्हां दी कोई हद ना रही। कहिंदे देखो धन गुरु नानक देव महाराज जेडे पहले सतगुरु होए ने, ते जे उन्हां दे नाल भाई मरदाना कीर्तन ना करदा ते उन्हां नू किसने जानना सी, कौन है गुरु नानक किसे नु पता नहीं सी लग सकदा।
मरदाना जब राखियो सब मैं प्रगटानियो,
जदों भाई मरदाने नु उन्हां ने रखिया ओ कीर्तन दी सेवा करदा सी, फिर ही गुरु नानक साहब दी प्रसिद्धि होई, लोकां ने उन्हां नु गुरु मन्निया।
श्री अंगद गुर अमर जी तुमरो पित जोई,
फिर देखो उस तों बाद गुरु अंगद देव महाराज ने भी सानू रखिया है, गुरु अमरदास महाराज दे समय भी रागी रहे ने, गुरु अर्जन देव महाराज सच्चे पातशाह नू आखदे ने तुहाडे पिता जी धन गुरु रामदास महाराज नू भी रागी रखने पे।
प्रगट रबाबी करत पे इम लखा ना कोई,
लो असली गल तां इह है भी थानू प्रगट करन वाले सारे गुरुआं नू रागी होए ने, साडी इह मरासी जात दे कीर्तनीए होए ने, नहीं थानू किसने जानना सी, ना थानू ना पहले सतगुरु साहिबान नू किसे ने नहीं सी गुरु मनना, किसे ने नहीं सी जानना।
तुम ढिग हम कीर्तन करें गुर महिमा गावें,
असी तुहाडे पास रहने आ हमेशा कीर्तन करदे आ ते नाल गुरु दी महिमा उचारण करदे हां।
सुन सिख बहु देश के वस्तु गण लियावें,
साडे पासो कीर्तन सुन सुन के संतां प्रभावित हुंदियां ने, ते तरह तरह दियां वस्तुआं भेटा ले साडे पास लियांदियां हन।
गुरु गुरु चरण तुम्हें पूजे धन आना,
ते सारे गुरु गुरु थानू आखदे ने थोड़ी पूजा करदे ने, ते नाल थोड़े पास धन लियांदे हन।
कर हमारे राग को संगत सब माना,
साडी राग विद्या दा ही कमाल है ना, जे असी कीर्तन ना करिए कौन साडे कोल आवे, कौन थानू गुरु मने, कौन थानू लिया के धन भेटा करे, किसे ने भी थोड़े पास नहीं आना।
कितनो गुण हमरो महा कुछ जानियो नाही,
ते बड़े हंकार दे विच हुणे गल्लां आख रहे ने भी एडा वड्डा राग विद्या दा गुण साडे विच है, पर तुसी ओहदी ओहदा कौड़ी भी मुल नहीं पाया।
ताहे तादी भेट को देव हम घर माही,
हुण इन्हां दी ऐसी बुद्धि भ्रिष्ट होई, कहिंदे चंगा जे हुण तुसी सानू लै के जाणा है ना, ते फिर जिन्नी थानू गुरु घर नूं भेटा चढ़ेगी ते ओह अद्धा हिस्सा पूरी पूजा दा सानू दिया करो, अद्धो अद्ध होवेगा, अद्धा तुसी रखो ते अद्धा सानू दिओ, ਫਿਰ ਅਸੀਂ ਤੁਹਾਡੇ ਨਾਲ ਜਾ ਸਕਦੇ ਹਾਂ।
ਸਭ ਜਾਨੀ ਪਰ ਹੈ ਭਲੇ ਕਿਮ ਗੁਰੂ ਕਹਾਵੋ।
ਤੇ ਜੇ ਤੁਸੀਂ ਨਹੀਂ ਦੇ ਸਕਦੇ ਤੇ ਫਿਰ ਹੁਣ ਪਤਾ ਲੱਗ ਜਾਵੇਗਾ ਵੀ ਤੁਸੀਂ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਹੋ, ਭਲਾ ਤੁਹਾਡੇ ਕੋਲ ਕੋਈ ਆਉਂਦਾ ਕਿ ਨਹੀਂ ਆਉਂਦਾ।
ਪਸਤ ਹਜ਼ਾਰੋ ਦਰਬ ਬਹੁ ਕੈਸੇ ਤੁਮ ਪਾਵੋ।
ਲੋ ਅੱਗੇ ਤੁਹਾਨੂੰ ਹਜ਼ਾਰਾਂ ਰੁਪਏ ਲੋਕ ਆ ਕੇ ਮੱਥਾ ਟੇਕਦੇ ਨੇ, ਹੁਣ ਜਦੋਂ ਅਸੀਂ ਨਾਨਾ ਕੀਰਤਨ ਕੀਤਾ ਹੁਣ ਲੱਗੂ ਪਤਾ ਤੁਹਾਡੇ ਕੋਲ ਕੌਣ ਆਊਗਾ, ਕੌਣ ਭੇਟਾ ਚੜਾਊਗਾ।
ਹਮ ਆਪ ਰਹਿ ਕੇ ਅਪਰ ਢੈਗ ਲੈ ਗੁਰੂ ਬਣਾਈ।
ਕਿਉਂ ਪ੍ਰਿਥਵੀ ਦੀ ਚੱਕ ਸੀ, ਕਹਿੰਦੇ ਹੁਣ ਅਸੀਂ ਹੋਰ ਦੇ ਪਾਸ ਜਾ ਕੇ ਕੀਰਤਨ ਕਰਾਂਗੇ ਤੇ ਉਹਨੂੰ ਜਾ ਕੇ ਗੁਰੂ ਬਣਾ ਦੇਵਾਂਗੇ।
ਜਾ ਹੋਵਾ ਜਿਸੇ ਕੀ ਮਨ ਸਮਝਾਈ।
ਕਿ ਅਸੀਂ ਕੀਰਤਨ ਕਰਾਂਗੇ, ਲੋਕ ਉਹਨੂੰ ਗੁਰੂ ਮੰਨਣਗੇ, ਉਹਦੀ ਪੂਜਾ ਹੋਵੇਗੀ, ਤੇ ਇਸ ਢੰਗ ਦੇ ਨਾਲ ਵੀ ਅਸੀਂ ਹੁਣ ਇਹ ਆਪਣੇ ਮਨ ਵਿੱਚ ਇਹ ਪੱਕਾ ਇਰਾਦਾ ਕਰ ਲਿਆ ਹੈ।
ਹਮ ਅਧੀਨ ਕਰਵੋ ਗੁਰੂ ਨਹਿ ਤੁਮਨੇ ਜਾਨਾ।
ਫਿਰ ਇੱਥੋਂ ਤੱਕ ਗੱਲ ਵੀ ਕਹਿ ਦਿੱਤੀ, ਕਹਿੰਦੇ ਗੁਰੂ ਬਣਾਉਣਾ ਸਾਡੇ ਹੱਥ ਵਸ ਹੈ, ਤੁਹਾਨੂੰ ਇਸ ਗੱਲ ਦਾ ਪਤਾ ਨਹੀਂ, ਅਸੀਂ ਜਿਹਨੂੰ ਮਰਜ਼ੀ ਗੁਰੂ ਬਣਾ ਸਕਦੇ ਹਾਂ।
ਅਬ ਪਿੱਛੇ ਪਛਤਾਏ ਹੋ ਮਨ ਤਾਂ ਹੋਏ ਹਨ।
ਹੁਣ ਜਦੋਂ ਅਸੀਂ ਨਾ ਆਏ ਨਾ ਕੀਰਤਨ ਕਰਨ, ਹੁਣ ਪਿੱਛੋਂ ਤੁਹਾਨੂੰ ਵੀ ਪਛਤਾਉਣਾ ਪਵੇਗਾ, ਤੁਹਾਡੀ ਕਿਸੇ ਨੇ ਮਾਨ ਮਨੌਤ ਨਹੀਂ ਕਰਨੀ।
ਜਹਾਂ ਰਾਗ ਹਮ ਕਰਾਂਗੇ ਗੁਰ ਤਿਸੇ ਬਣਾਵੇ।
ਅਸੀਂ ਜਿੱਥੇ ਜਾ ਕੇ ਰਾਗ ਵਿਦਿਆ ਦਾ ਹੁਨਰ ਪ੍ਰਗਟ ਕਰਾਂਗੇ, ਕੀਰਤਨ ਕਰਾਂਗੇ ਤੇ ਉੱਥੇ ਉਹਨੂੰ ਜਾ ਕੇ ਗੁਰੂ ਬਣਾ ਦੇਵਾਂਗੇ।
ਤੁਮਰੇ ਨਿਕਟ ਨਾ ਜਾਹੇਂਗੇ ਇਕਲ ਰਹਿ ਜਾਵਾ।
ਤੁਹਾਡੇ ਕੋਲੇ ਕਿਸੇ ਸਿੱਖ ਨੇ ਨੀ ਜਾਣਾ, ਨਾ ਭੇਟਾ ਅਰਪਣ ਕਰਨੀ ਹੈ, ਤੁਸੀਂ ਕੱਲੇ ਹੀ ਰਹਿ ਜਾਵੋਗੇ।
ਕੀ ਅਰਜਨ ਚਿਤ ਸ਼ਾਂਤ ਅਤ ਬਹੁ ਸ਼ਿਮਾ ਨਿਧਾਨਾ।
ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੀਆਂ ਸਾਰੀਆਂ ਗੱਲਾਂ ਸੁਣਦੇ ਰਹੇ। ਗੁਰੂ ਮਹਾਰਾਜ ਐਨ ਸ਼ਾਂਤ ਚਿਤ ਤੇ ਖਿਮਾ ਦੇ ਗੁਣ ਦੇ ਖਜ਼ਾਨੇ ਸਨ ਤੇ ਇਹਨਾਂ ਨੂੰ ਪਹਿਲਾਂ ਕੋਈ ਜਵਾਬ ਨਹੀਂ ਦਿੱਤਾ, ਇਹਨਾਂ ਦੀਆਂ ਗੱਲਾਂ ਸੁਣੀ ਗਏ।
ਐਜ ਨਿੰਦਾ ਤੇ ਸ਼ੁਭਤ ਨਹਿ ਸੁਣ ਕਛ ਨਾਮ ਬਖਾਨਾ।
ਜਦੋਂ ਗੁਰੂ ਅਰਜਨ ਦੇ ਮਹਾਰਾਜ ਦੀ ਇਹਨਾਂ ਨੇ ਸਾਹਮਣੇ ਨਿੰਦਿਆ ਕੀਤੀ ਵੀ ਤੁਹਾਡੇ ਸਾਡੇ ਬਿਨਾਂ ਤੁਹਾਨੂੰ ਕੌਣ ਜਾਣਦਾ ਸੀ, ਜੇ ਅਸੀਂ ਕੀਰਤਨ ਕਰਦੇ ਸੀ ਤਾਂ ਹੀ ਤੁਹਾਡਾ ਸਤਿਕਾਰ ਹੋਇਆ, ਤਾਂ ਹੀ ਲੋਕਾਂ ਨੇ ਗੁਰੂ ਮੰਨਿਆ, ਇਸ ਲਈ ਹੁਣ ਤੁਹਾਨੂੰ ਪਛਤਾਉਣਾ ਪਵੇਗਾ। ਬੜੀਆਂ ਯੋਗ ਗੱਲਾਂ ਆਖੀਆਂ, ਪਰ ਗੁਰੂ ਮਹਾਰਾਜ ਨੂੰ ਆਪਣੀ ਨਿੰਦਿਆ ਸੁਣ ਕੇ ਮਨ ਦੇ ਵਿੱਚ ਹੋਰਾ ਵੀ ਘਬਰਾਹਟ ਕੋਈ ਗੁੱਸਾ ਨਹੀਂ ਪੈਦਾ ਹੋਇਆ।
ਨਾਨਕ ਤੇ ਆਦਕੀ ਜਬ ਨਿੰਦ ਸੁਣਾਈ।
ਪਰ ਇਹਨਾਂ ਨੇ ਜਦੋਂ ਨਾਲ ਗੁਰੂ ਨਾਨਕ ਸਾਹਿਬ ਦਾ ਵੱਡੇ ਸਤਿਗੁਰੂ ਸਾਹਿਬਾਨ ਦਾ ਵੀ ਜ਼ਿਕਰ ਕੀਤਾ ਵੀ ਉਹਨਾਂ ਨੂੰ ਵੀ ਗੁਰੂ ਲੋਕਾਂ ਨੇ ਤਾਂ ਮੰਨਿਆ ਜੇ ਮਰਦਾਨੇ ਨੂੰ ਨਾਲ ਰੱਖਿਆ, ਕੀਰਤਨੀਆਂ ਨੂੰ ਨਾਲ ਰੱਖਿਆ ਨਹੀਂ, ਉਹਨਾਂ ਨੂੰ ਵੀ ਗੁਰੂ ਕਿਸਨੇ ਮੰਨਣਾ ਸੀ, ਕੌਣ ਉਹਨਾਂ ਨੂੰ ਜਾਣਦਾ ਸੀ, ਇਹ ਸਾਡੇ ਕਰਕੇ ਗੁਰੂ ਨਾਨਕ ਦੇ ਸਾਰੇ ਗੁਰੂਆਂ ਦੀ ਪ੍ਰਸਿੱਧੀ ਹੋਈ ਹੈ।
ਭਾਰਤ ਘਰ ਨਿਕਸੇ ਸਦਨ ਰਸ ਔਰ ਮੈਂ ਛਾਈ।
ਵੱਡੇ ਸਤਿਗੁਰੂ ਸਾਹਿਬਾਨ ਦੀ ਨਿੰਦਿਆ ਸੁਣ ਕੇ ਗੁਰੂ ਮਹਾਰਾਜ ਦੇ ਮਨ ਦੇ ਵਿੱਚ ਨਾਰਾਜ਼ਗੀ ਪੈਦਾ ਹੋਈ ਤੇ ਹਜ਼ੂਰ ਕਹਿਣ ਲੱਗੇ, ਚੰਗਾ ਹੁਣ ਤੁਹਾਨੂੰ ਅਸੀਂ ਤਿਰਕਾਰ ਦਿੰਦੇ ਹਾਂ, ਹੁਣ ਤੁਹਾਡਾ ਗੁਰੂ ਘਰ ਦੇ ਨਾਲ ਕੋਈ ਰਿਸ਼ਤਾ ਨਾਤਾ ਨਹੀਂ ਰਿਹਾ, ਤੁਸੀਂ ਵੱਡੇ ਸਤਿਗੁਰੂ ਸਾਹਿਬਾਨ ਦੀ ਨਿੰਦਿਆ ਕੀਤੀ ਹੈ, ਤੁਸੀਂ ਤਾਂ ਫਿੱਟ ਗਏ ਹੋ, ਤੁਹਾਡੇ ਮਨ ਦੇ ਵਿੱਚ ਹੰਕਾਰ ਪੈਦਾ ਹੋ ਗਿਆ, ਇਸ ਲਈ ਅੱਗੇ ਤੋਂ ਤੁਹਾਡਾ ਗੁਰੂ ਘਰ ਦੇ ਨਾਲੋਂ ਨਾਤਾ ਟੁੱਟ
ਗਿਆ। ਨਿੰਦਾ ਤੁਮ ਕੀਨੀ,
ਕਿਉਂ ਤੁਸੀਂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਭੱਟਾ ਨੇ ਆਖਿਆ ਸੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰਿਆ ਕਰ ਜੋਤ ਜਗ ਮੰਡਲ ਕਰਿਓ। ਭਾਈ ਗੁਰਦਾਸ ਜੀ ਲਿਖਦੇ ਨੇ ਜਾਹਰ ਪੀਰ ਜਗਤ ਗੁਰ ਬਾਬਾ, ਤੁਸੀਂ ਉਹਨਾਂ ਦੀ ਨਿੰਦਿਆ ਕੀਤੀ ਹੈ।
ਫਿੱਟ ਜਾਵੇਗੀ ਦੇਹ ਤੁਮ ਰੁਜਤੇ ਹੋਏ ਹੀ ਨੀ,
ਹੁਣ ਤੁਸੀਂ ਫਿੱਟ ਗਏ ਹੋ, ਤੁਹਾਡੀ ਦੇਹ ਵੀ ਫਿੱਟ ਜਾਵੇਗੀ, ਤੁਹਾਨੂੰ ਰੋਗ ਪੈਦਾ ਹੋਵੇਗਾ, ਕਿਉਂ ਤੁਸੀਂ ਗੁਰੂ ਮਹਾਰਾਜ ਦੀ ਨਿੰਦਿਆ ਕੀਤੀ ਹੈ।
ਸਤਿਗੁਰ ਆਏ ਕਰ ਥਲ ਥੜੇ ਸੁਹਾਏ।
ਕਿਉਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਪਸ ਮੁੜ ਕੇ ਆ ਗਏ ਨੇ ਜਿੱਥੇ ਉਹ ਥੜਾ ਸਾਹਿਬ 68 ਕਾਟ ਹੈ, ਜੋ ਪੰਜਵੇਂ ਬੇਰ ਸਾਹਿਬ ਦੇ ਕੋਲੇ ਉਸ ਵੇਲੇ ਹਜ਼ੂਰ ਉੱਥੇ ਦੀਵਾਨ ਸਜਾਉਂਦੇ ਸਨ।
ਸਭ ਸੰਗਤ ਇਕੱਠੀ ਭਈ ਦੀਵਾਨ ਲਗਾਏ।
ਉੱਥੇ ਪਹਿਲਾਂ ਹੀ ਸੰਗਤ ਇਕੱਠੀ ਹੋਈ ਹੋਈ ਸੀ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਾ ਕੇ ਦੀਵਾਨ ਸਜਾ ਦਿੱਤਾ।
ਲਿਖਣ ਕੋ ਆਏ ਸਦਈ ਤੁਮ ਰਾਗ ਸੁਣਾਵੋ।
ਲੋ ਗੁਰੂ ਮਹਾਰਾਜ ਜਿਹੜੇ ਉਸ ਵੇਲੇ ਸੰਗਤ ਵਿੱਚ ਹੋਰ ਗੁਰਸਿੱਖ ਮਾਈ ਭਾਈ ਬੈਠੇ ਸਨ ਤੇ ਉਹਨਾਂ ਨੂੰ ਸਤਿਗੁਰੂ ਨੇ ਬਚਨ ਆਖਿਆ, ਕਹਿੰਦੇ ਭਾਈ ਚਲੋ ਜੇ ਉਹ ਡੂਮ ਨਹੀਂ ਆਏ, ਰਬਾਬੀ ਨਹੀਂ ਆਏ, ਸੱਤਾ ਬਲਵੰਡਾ ਨਹੀਂ ਆਏ ਤੇ ਹੁਣ ਅਸੀਂ ਗੁਰਸਿੱਖਾਂ ਨੂੰ ਇਹ ਕੀਰਤਨ ਦੀ ਦਾਤ ਬਖਸ਼ਿਸ਼ ਕਰਨ ਲੱਗੇ ਹਾਂ, ਤੁਸੀਂ ਹੁਣ ਕੀਰਤਨ ਕਰੋ।
ਪਾਵੋ ਸ਼ਬਦ ਸੋਤਾਨ ਜੁੱਤ ਵਿਦਿਆ ਇਹ ਪਾਵੋ।
ਲੋ ਜਿਹੜੀ ਇਹ ਰਾਗ ਦੀ ਵਿਦਿਆ ਹੈ, ਇਹ ਕੀਰਤਨ ਦੀ ਵਿਦਿਆ ਹੈ, ਕਲਾਸੀਕਲ ਕੀਰਤਨ ਦੀ ਵਿਦਿਆ, ਇਹ ਅਸੀਂ ਹੁਣ ਗੁਰਸਿੱਖਾਂ ਨੂੰ ਬਖਸ਼ਿਸ਼ ਕਰ ਦਿੱਤੀ ਹੈ ਤੇ ਤੁਸੀਂ ਹੁਣ ਰਾਗਾਂ ਦੇ ਵਿੱਚ ਕੀਰਤਨ ਗਾਉਣਾ ਸ਼ੁਰੂ ਕਰ ਦਿਓ।
ਕਹਿਓ ਤੁਤਾਰਾ ਸਿੱਖ ਕਹੇ ਕਿਨ ਗਹੀ ਰਬਾਬੰ।
ਬਸ ਗੁਰੂ ਮਹਾਰਾਜ ਦਾ ਬਚਨ ਸੁਣ ਕੇ ਕਿਸੇ ਸਿੱਖ ਨੇ ਦੁਤਾਰਾ ਸਾਜ਼ ਪਕੜ ਲਿਆ ਤੇ ਕਿਸੇ ਨੇ ਰਬਾਬ ਪਕੜ ਲਈ ਹੈ।
ਹੋਏ ਨਿਸੰਕ ਗਾਵਣ ਲੱਗੇ ਸਭ ਭਏ ਅਜਾਬੰ।
ਤੇ ਬਿਨਾਂ ਸੰਕ ਸੰਕੋਚ ਤੋਂ ਗੁਰੂ ਮਹਾਰਾਜ ਦਾ ਬਚਨ ਮੰਨ ਕੇ ਗੁਰੂ ਮਹਾਰਾਜ ਦੇ ਆਸੀਸ ਲੈ ਕੇ ਗਾਉਣ ਲੱਗ ਪਏ, ਕੀਰਤਨ ਕਰਨ ਲੱਗ ਪਏ ਤੇ ਬਹੁਤ ਸਾਰੇ ਮਨ ਦੇ ਵਿੱਚ ਹੈਰਾਨ ਹੋ ਗਏ।
ਭਜਨ ਮਨ ਵੇ ਗੁਰੂ ਕੋ ਵਿਦਿਆ ਸਭ ਪਾਈ।
ਇਹ ਹੈ ਗੁਰੂ ਦੀ ਬਖਸ਼ਿਸ਼, ਕੀਰਤਨ ਕਿਧਰੋਂ ਸਿੱਖਿਆ ਨਹੀਂ, ਬਸ ਗੁਰੂ ਮਹਾਰਾਜ ਦੇ ਬਚਨ ਹੋ ਗਏ, ਅਸੀਂ ਇਹ ਗੁਰਸਿੱਖਾਂ ਨੂੰ ਕੀਰਤਨ ਦੀ ਦਾਤ ਬਖਸ਼ਿਸ਼ ਕਰਦੇ ਹਾਂ, ਤੁਸੀਂ ਕੀਰਤਨ ਕਰੋ। ਉਸੇ ਵੇਲੇ ਉਹਨਾਂ ਨੂੰ ਰਾਗ ਵਿਦਿਆ ਕਲਾਸੀਕਲ ਕੀਰਤਨ ਕਰਨ ਦੀ ਸਾਰੀ ਜਾਚ ਆ ਗਈ।
ਜਾਣਤ ਹੋਤੇ ਨਾ ਰਾਗ ਕੋ ਗਾਵਤ ਬਿਸਮਾਈ।
ਲੋ ਜਿਹੜੇ ਸਿੱਖ ਰਾਗ ਦੇ ਬਾਰੇ ਕੁਛ ਵੀ ਸੋਝੀ ਨਹੀਂ ਸੀ ਰੱਖਦੇ ਤੇ ਹੁਣ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਉਹ ਰਾਗ ਦੇ ਵਿੱਚ ਕਲਾਸੀਕਲ ਕੀਰਤਨ ਕਰਨ ਲੱਗ ਪਏ ਹਨ।
ਹੁਣ ਸਿੱਖਣ ਕੇ ਰਾਗ ਕੋ ਗੁਰ ਭਏ ਪ੍ਰਸੰਨਾ।
ਜਦੋਂ ਪਹਿਲੇ ਦਿਨ ਗੁਰਸਿੱਖਾਂ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕੀਰਤਨ ਕੀਤਾ, ਉਸ ਵੇਲੇ ਗੁਰੂ ਮਹਾਰਾਜ ਬਹੁਤ ਪ੍ਰਸੰਨ ਹੋਏ।
ਹਰ ਦੀਨੋ ਤਮ ਪ੍ਰੇਮ ਜੁਤ ਹਮਰੋ ਬਚ ਮੰਨਾ।
ਤੇ ਉਸ ਵੇਲੇ ਸਤਿਗੁਰੂ ਮਹਾਰਾਜ ਨੇ ਪ੍ਰਸੰਨ ਹੋ ਕੇ ਬਚਨ ਕੀਤਾ, ਕਹਿਣ ਲੱਗੇ ਭਾਈ ਤੁਸੀਂ ਸਾਡਾ ਬਚਨ ਮੰਨਿਆ, ਕੀਰਤਨ ਕੀਤਾ, ਤੁਹਾਡੇ ਤੇ ਸਾਡੀ ਖੁਸ਼ੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੁਣ ਤੁਹਾਨੂੰ ਇਹ ਕੀਰਤਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰਨਗੇ।
ਅਬ ਤੇ ਵਿਦਿਆ ਰਾਗ ਕੀ ਸਿੱਖਣ ਮਹਿ ਆਈ।
ਲੋ ਹਜ਼ੂਰ ਕਹਿੰਦੇ ਪਹਿਲਾਂ ਇਹਨਾਂ ਮਰਦਾਨੀਕਿਆਂ ਦੇ ਪਾਸ ਹੀ ਇਹ ਰਾਗ ਦੀ ਕੀਰਤਨ ਦੀ ਵਿਦਿਆ ਸੀ, ਪਰ ਇਹ ਹੁਣ ਗੁਰਸਿੱਖਾਂ ਦੇ ਵਿੱਚ ਅੱਗੇ ਪ੍ਰਚਲਿਤ ਹੋ ਗਈ ਹੈ।
ਸੁਣੈ ਸੁਪ੍ਰੀਤ ਧਰ ਲੈ ਸ਼ੁਭ ਗਤ ਪਾਈ।
ਜਿਹੜੇ ਜਿਹੜੇ ਗੁਰਸਿੱਖ ਮਾਈ ਭਾਈ ਕੀਰਤਨ ਕਰਨਗੇ ਤੇ ਪ੍ਰੇਮ ਦੇ ਨਾਲ ਸੁਣਨਗੇ ਤੇ ਫਿਰ ਉਹਨਾਂ ਸਾਰਿਆਂ ਨੂੰ ਸ਼ੁਭ ਗਤੀ, ਕਲਿਆਣ ਤੇ ਨਾਲ ਮੁਕਤੀ ਦੀ ਅਵਸਥਾ ਪ੍ਰਾਪਤ ਹੋ ਜਾਵੇਗੀ।
ਤੁਮ ਜਾਤ ਪਛਤਾਏ ਹੈ ਕ੍ਰਿਸ਼ਨਾ ਦਹਿਕਾਏ।
ਲੋ ਹਜ਼ੂਰ ਨੇ ਨਾਲ ਇਹ ਵੀ ਬਚਨ ਕੀਤਾ ਵੀ ਇਹ ਜਿਹੜੇ ਮਰਾਸੀ ਨੇ ਸੱਤਾ ਬਲਵੰਡਾ ਹੁਣ ਪਛਤਾਉਣਗੇ, ਕਿਉਂ ਇਹਨਾਂ ਦੇ ਮਨ ਦੇ ਵਿੱਚ ਵਿਦਿਆ ਦਾ ਹੰਕਾਰ ਪੈਦਾ ਹੋ ਗਿਆ ਤੇ ਕ੍ਰਿਸ਼ਨਾ ਨੇ ਇਹਨਾਂ ਨੂੰ ਦਹਿਕਾਇਆ ਹੋਇਆ ਤੇ ਮਾਇਆ ਦੇ ਤਨ ਦੇ ਲੋਭ ਦੇ ਵਿੱਚ ਫਸ ਗਏ ਹਨ।
ਇਹ ਸ਼ਬਦ ਘਰ ਘਰ ਫਿਰੈ ਨਾ ਹੋਏ ਤ੍ਰਿਪਤ ਆਏ।
ਲੋ ਇਹ ਗੁਰੂ ਮਹਾਰਾਜ ਦਾ ਬਚਨੀ ਹੋ ਗਿਆ, ਕਹਿੰਦੇ ਇਹ ਲੈ ਕੇ ਨਾ ਸਾਜ ਤਿੰਨ ਫੋੜੀ ਘਰਾਂ ਘਰਾਂ ਦੇ ਵਿੱਚ ਮੰਗਦੇ ਫਿਰਨਗੇ ਤੇ ਗਾਉਣਗੇ, ਪਰ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਤੇ ਇਹ ਇਹਨਾਂ ਦੀ ਹਾਲਤ ਹੋਵੇਗੀ। ਹੁਣ ਤੇ ਗੁਰੂ ਘਰ ਦੇ ਵਿੱਚ ਇਹਨਾਂ ਨੂੰ ਬੈਠਿਆਂ ਬਿਠਾਇਆਂ ਨੂੰ ਸਭ ਕੁਝ ਮਿਲਦਾ ਸੀ, ਪਰ ਹੁਣ ਇਹ ਘਰ ਘਰ ਮੰਗਦੇ ਫਿਰਨਗੇ ਪਰ ਇਹਨਾਂ ਨੂੰ ਕੋਈ ਦਾਤ ਨਹੀਂ ਪ੍ਰਾਪਤ ਹੋਵੇਗੀ।
ਮੈਂ ਅਨਾਦਰ ਜਿਤ ਕੀਤੀ ਬਿਨ ਕਹੇ ਸੋ ਜਾਵਾਂ।
ਲੋ ਇਹਨਾਂ ਦਾ ਜਿੱਥੇ ਵੀ ਜਾਣਗੇ ਨਿਰਾਦਰ ਹੋਵੇਗਾ ਤੇ ਨਾਲ ਗੁਰੂ ਮਹਾਰਾਜ ਨੇ ਇਹ ਵੀ ਬਚਨ ਆਖਿਆ, ਜਿੱਥੇ ਵੀ ਜਾਣਗੇ ਕੋਈ ਇਹਨਾਂ ਦਾ ਸਤਕਾਰ ਨਹੀਂ ਕਰੇਗਾ।
ਨਾ ਸਿੱਖ ਮੁਖ ਲਾਏ ਹੈ ਦੁੱਖ ਲਹਿ ਅਕਲਾਵੈ।
ਜਿਹੜੇ ਗੁਰੂ ਦੇ ਸਿੱਖ ਹੋਣਗੇ ਇਹਨਾਂ ਗੁਰੂ ਦੇ ਛੁਟਕਾਰਿਆਂ ਨੂੰ ਕੋਈ ਮੂੰਹ ਨਹੀਂ ਲਾਵੇਗਾ, ਤਿਉਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁੱਖ ਦੇ ਨਾਲ ਬੜੇ ਇਹ ਘਬਰਾ ਜਾਣਗੇ।
ਪਰ ਸਿੱਖਨ ਕੋ ਵਰ ਦਿਓ ਵਿਦਿਆ ਸ਼ੁਭ ਪਾਈ।
ਤੇ ਗੁਰੂ ਮਹਾਰਾਜ ਨੇ ਗੁਰਸਿੱਖਾਂ ਨੂੰ ਇਹ ਵਰਦਾਨ ਦਿੱਤਾ, ਕਹਿੰਦੇ ਭਾਈ ਹੁਣ ਜਿਹੜੀ ਇਹ ਕੀਰਤਨ ਦੀ ਦਾਤ ਹੈ, ਰਾਗ ਵਿਦਿਆ ਹੈ, ਸੰਗੀਤ ਦੀ ਵਿਦਿਆ ਹੁਣ ਗੁਰਸਿੱਖਾਂ ਨੂੰ ਅੱਗੇ ਤੋਂ ਪ੍ਰਾਪਤ ਹੋ ਗਈ ਹੈ।
ਰਾਮ ਡੂਮ ਮੂਡਣ ਲਹਿਓ ਭਾਵੀ ਪਰਵਾਈ।
ਇਹਨਾਂ ਮੂਰਖ ਜਿਹੜੇ ਮਰਾਸੀ ਸਨ ਰਬਾਬੀ, ਇਹਨਾਂ ਨੇ ਸਰਾਫ ਲੈ ਲਿਆ, ਇਹ ਜੋ ਵੀ ਕੁਛ ਕਰਵਾਇਆ ਇਹ ਭਾਵੀ ਨੇ ਸਾਰੀ ਗੱਲ ਕਰਵਾਈ ਹੈ। ਕਿਉਂ? ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਉਪਦੇਸ਼ ਸਰਵ ਸਾਂਝਾ ਹੈ। ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋ ਵਰਨਾ ਕੋ ਸਾਂਝਾ। ਇਸ ਲਈ ਹਜ਼ੂਰ ਚਾਹੁੰਦੇ ਸਨ ਵੀ ਇਹ ਕੀਰਤਨ ਦੀ ਦਾਤ ਵੀ ਇਹ ਸਾਰੇ ਗੁਰਸਿੱਖਾਂ ਨੂੰ ਮਿਲਣੀ ਚਾਹੀਦੀ ਹੈ। ਪਹਿਲਾਂ ਭਾਈ ਮਰਦਾਨਿਆਂ ਤੱਕ ਹੀ ਸੀਮਤ ਸੀ। ਇਸੇ ਲਈ ਹਜ਼ੂਰ ਕਹਿੰਦੇ ਜੋ ਕੁਝ ਕਰਵਾਇਆ ਇਹ ਵਾਹਿਗੁਰੂ ਪਰਮੇਸ਼ਰ ਨੇ ਕਰਵਾਇਆ, ਦੇਵ ਨੇਤ ਨੇ ਕਰਵਾਇਆ ਹੈ।
ਨਿਤ ਪ੍ਰਤ ਕੀਰਤਨ ਸਿੱਖ ਕਰਾਂ ਤਿਉਂ ਤਿਉਂ ਸ਼ੁਭ ਗਾਵਾਂ।
ਲੋ ਜਿਵੇਂ ਜਿਵੇਂ ਰੋਜ਼ਾਨਾ ਗੁਰਸਿੱਖ ਕੀਰਤਨ ਕਰਦੇ ਨੇ ਤੇ ਫਿਰ ਉਵੇਂ ਉਵੇਂ ਉਹਨਾਂ ਨੂੰ ਹੋਰ ਰਾਗ ਵਿਦਿਆ ਦੇ ਵਿੱਚ ਨਿਪੁੰਨਤਾ ਤੇ ਨਾਲ ਉਹਨਾਂ ਨੂੰ ਹੋਰ ਆਨੰਦ ਪ੍ਰਾਪਤ ਹੋ ਰਿਹਾ ਹੈ।
ਸੰਗਤ ਕੋ ਵੱਡ ਪ੍ਰੇਮ ਹੋਏ ਮਨ ਸ਼ਬਦ ਟਿਕਾਵੇ।
ਤੇ ਸੰਗਤ ਨੂੰ ਸੁਣ ਸੁਣ ਕੇ ਬਹੁਤਾ ਪ੍ਰੇਮ ਮਨ ਦੇ ਵਿੱਚ ਪੈਦਾ ਹੁੰਦਾ। ਜਦੋਂ ਉਹ ਗੁਰਸਿੱਖ ਰਾਗੀਆਂ ਦੀ ਰਸਨਾ ਤੋਂ ਕੀਰਤਨ ਸੁਣਦੇ ਨੇ, ਉਹ ਗੁਰਬਾਣੀ ਦੇ ਭਾਵ ਨੂੰ ਆਪਣੇ ਹਿਰਦੇ ਵਿੱਚ ਟਿਕਾਉਂਦੇ ਹਨ।
ਪਟਣੇ ਕੀ ਸੰਗਤ ਮਹਾ ਦਰਸ਼ਨ ਹਿਤੇ ਆਏ।
ਲੋ ਇੱਕ ਦਿਨ ਪਟਨਾ ਸਾਹਿਬ ਜਿੱਥੇ ਕਲਗੀਧਰ ਪਾਤਸ਼ਾਹ ਨੇ ਅਵਤਾਰ ਧਾਰਨ ਕੀਤੇ, ਇਹ ਸਾਡਾ ਖਾਲਸੇ ਪੰਥ ਦਾ ਤਖ਼ਤ ਵੀ ਹੈ, ਤਖ਼ਤ ਸ੍ਰੀ ਪਟਨਾ ਸਾਹਿਬ, ਉੱਥੋਂ ਦੀ ਸੰਗਤ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆ ਗਈ।
ਪਰ ਬੰਦਨ ਸਤਿਗੁਰੂ ਕੋ ਬਹੁ ਭੇਟ ਚੜਾਈ।
ਪਟਨਾ ਸਾਹਿਬ ਦੀ ਸੰਗਤ ਨੇ ਆ ਕੇ ਗੁਰੂ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਨਾਲ ਬਹੁਤ ਸਾਰੀ ਭੇਟਾ ਵੀ ਗੁਰੂ ਚਰਨਾਂ ਵਿੱਚ ਅਰਪਣ ਕੀਤੀ।
ਸੱਤੇ ਯਾਰ ਬਲਵੰਡ ਕੋ ਤਿੰਨ ਬੂਝਣ ਠਾਨਾ।
ਤੇ ਨਾਲ ਹੀ ਗੁਰੂ ਮਹਾਰਾਜ ਦੇ ਪਾਸੋਂ ਪੁੱਛਣ ਲੱਗ ਪਏ, ਕਹਿੰਦੇ ਮਹਾਰਾਜ ਸੱਤਾ ਤੇ ਬਲਵੰਡਾ ਅੱਗੇ ਕੀਰਤਨ ਕਰਦੇ ਸਨ, ਉਹ ਕਿੱਥੇ ਚਲੇ ਗਏ?
ਕਹਾਂ ਗਏ ਪ੍ਰਭ ਜੀ ਅਬ ਕਰਤੇ ਗਾਨਾ।
ਉਹ ਕੀਰਤਨ ਨਹੀਂ ਕਰਦੇ, ਉਹ ਕਿੱਧਰ ਚਲੇ ਗਏ ਨੇ? ਸੁਭਾਵਕ ਦੀ ਸੰਗਤਾਂ ਨੇ ਇਹ ਗੱਲ ਕੀਤੀ।
ਪਰ ਬੋਲੇ ਸੋ ਫਿੱਟ ਗਏ ਨੈ ਪਚਿਓ ਹੰਕਾਰਾ।
ਗੁਰੂ ਮਹਾਰਾਜ ਨੇ ਸੁਭਾਵਕ ਬਚਨ ਕੀਤਾ, ਕਹਿਣ ਲੱਗੇ ਸੰਗਤ ਨੂੰ ਬਈ ਉਹ ਤੇ ਫਿੱਟ ਗਏ ਨੇ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਗੁਣ ਦਾ ਹੰਕਾਰ ਪੈਦਾ ਹੋ ਗਿਆ ਤੇ ਗੁਰੂ ਮਹਾਰਾਜ ਦੀ ਨਿੰਦਿਆ ਕਰਨ ਲੱਗ ਪਏ।
ਸਰਬਤ ਮੂਰਖ ਨਿੰਦ ਕੈ ਲਹਿ ਕਸ਼ਟ ਉਦਾਰਾ।
ਉਹ ਤੇ ਮੂਰਖ ਹੰਕਾਰ ਦੇ ਵਿੱਚ ਆ ਕੇ ਗੁਰੂ ਮਹਾਰਾਜ ਦੀ ਨਿੰਦਿਆ ਕਰਨ ਲੱਗ ਪਏ ਨੇ, ਹੁਣ ਇਹਦਾ ਫਲ ਬੜਾ ਭਾਰੀ ਕਸ਼ਟ ਦੁੱਖ ਭੋਗਣਗੇ।
ਇਨ ਕੇ ਮਸਤਕ ਜੋ ਲੱਗਾ ਸੋ ਸਿੱਖ ਦੁੱਖ ਪਾਵੇ।
ਤੇ ਨਾਲ ਹੀ ਗੁਰੂ ਮਹਾਰਾਜ ਨੇ ਬਚਨ ਕਰ ਦਿੱਤਾ ਵੀ ਜਿਹੜਾ ਉਹਨਾਂ ਦੁਸ਼ਟਾਂ ਦੇ ਕੇ ਮੂੰਹ ਲੱਗੇਗਾ ਉਹ ਵੀ ਸਿੱਖ ਬੜਾ ਦੁੱਖ ਪਾਵੇਗਾ, ਕੋਈ ਇਹਨਾਂ ਦੀ ਸਿਫਾਰਿਸ਼ ਨਾ ਕਰੇ।
ਇਕਤ ਹਮਾਰਾ ਤਿਨੋ ਕੀ ਨਹਿ ਅਰਜ ਕਰਾਵਾ।
ਗੁਰੂ ਮਹਾਰਾਜ ਨੇ ਸਾਰੀ ਸੰਗਤ ਵਿੱਚ ਐਲਾਨ ਕਰ ਦਿੱਤਾ ਵੀ ਉਹ ਜਿਹੜੇ ਗੁਰੂ ਦੇ ਫਟਕਾਰੇ ਨੇ, ਗੁਰੂ ਦੇ ਨਿੰਦਕ ਨੇ, ਕੋਈ ਉਹਨਾਂ ਦੀ ਸਾਡੇ ਪਾਸ ਆ ਕੇ ਸਿਫਾਰਿਸ਼ ਨਾ ਕਰੇ, ਕੋਈ ਫਰਮਾਇਸ਼ ਨਾ ਕਰੇ, ਅਸੀਂ ਉਹਨਾਂ ਦੀ ਕੋਈ ਗੱਲ ਨਹੀਂ ਸੁਣਨੀ।
ਕਰਾਂ ਸਿਫਾਰਿਸ਼ ਜਬ ਕੋ ਹਮ ਦੇਹ ਸਜਾਈ।
ਲੋ ਜੇ ਕੋਈ ਉਹਨਾਂ ਦੀ ਆ ਕੇ ਸਿਫਾਰਿਸ਼ ਕਰੇਗਾ ਤੇ ਅਸੀਂ ਉਹਨੂੰ ਸਜ਼ਾ ਦੇਵਾਂਗੇ। ਗੁਰੂ ਮਹਾਰਾਜ ਨੇ ਉਹਨਾਂ ਨੂੰ ਸਜ਼ਾ ਵੀ ਬੜੀ ਸਖ਼ਤ ਗੁਰੂ ਮਹਾਰਾਜ ਨੇ ਸੁਣਾ ਦਿੱਤੀ।
ਇਸ ਕੋ ਮੁਖ ਕਾਲਾ ਕਰੇ ਸਿਰ ਕੋ ਮੁੰਡਵਾਈ।
ਜਿਹੜਾ ਉਹਨਾਂ ਦੀ ਜਿਹੜੇ ਜਿਨ੍ਹਾਂ ਨੇ ਗੁਰੂ ਨਿੰਦਕਾਂ ਦੀ ਆ ਕੇ ਸਿਫਾਰਿਸ਼ ਕੀਤੀ ਤੇ ਹਜ਼ੂਰ ਕਹਿੰਦੇ ਅਸੀਂ ਉਹਦਾ ਵੀ ਮੂੰਹ ਕਾਲਾ ਕਰਾਂਗੇ, ਉਹਦਾ ਸਿਰ ਮੂੰਹ ਮਨਾ ਕੇ ਗਧੇ ਤੇ ਚੜਾਵਾਂਗੇ।
ਔਰ ਚੜਾਵਾ ਗਧੇ ਪਰ ਫੁੱਲ ਫੇਰੇ ਸਾਰੇ।
ਤੇ ਉਹਦਾ ਮੂੰਹ ਕਾਲਾ ਕਰਕੇ ਸਿਰ ਮੂੰਹ ਮਨਾ ਕੇ ਗਧੇ ਤੇ ਚੜਾ ਕੇ ਸਾਰੇ ਸ਼ਹਿਰ ਦੇ ਵਿੱਚ ਉਹਨੂੰ ਫੇਰਿਆ ਜਾਵੇਗਾ।
ਢੋਲ ਵੱਜੇ ਤੇ ਸੰਗਤਾਂ ਨਰ ਨਾਰ ਨਿਹਾਰੇ।
ਤੇ ਨਾਲ ਉਸਦੇ ਢੋਲ ਵੀ ਵੱਜੇਗਾ ਤੇ ਸਾਰੇ ਲੋਕ ਵੇਖ ਲੈਣਗੇ ਵੀ ਆਹ ਬੰਦੇ ਨੇ ਉਹਨਾਂ ਗੁਰੂ ਦੇ ਨਿੰਦਕਾਂ ਦੀ ਸਿਫਾਰਿਸ਼ ਕੀਤੀ, ਉਹਨਾਂ ਦਾ ਆਹ ਹਸ਼ਰ ਹੋਇਆ ਹੈ।
ਸੁਣ ਸ੍ਰੀ ਅਰਜਨ ਕੇ ਬਚਨ ਸੰਗਤ ਬਿਸਮਾਈ।
ਲੋ ਜਦੋਂ ਸੰਗਤ ਨੇ ਗੁਰੂ ਮਹਾਰਾਜ ਦੇ ਮੁਖ ਤੋਂ ਬਚਨ ਸੁਣੇ ਨਾ, ਕਈਆਂ ਦੇ ਮਨ ਦੇ ਵਿੱਚ ਖਿਆਲ ਹੁੰਦਾ ਵੀ ਚਲੋ ਆਪਾਂ ਕੋਈ ਸਮਝੌਤਾ ਕਰਵਾ ਦੇਈਏ, ਕੋਈ ਰਾਜ਼ੀਨਾਮਾ ਕਰਵਾ ਦੇਈਏ। ਅਤੇ ਪਰ ਸਾਰੀ ਸੰਗਤ ਇਹ ਬਚਨ ਸੁਣ ਕੇ ਹੈਰਾਨ ਹੋ ਗਈ।
ਇਸ ਤੋਂ ਨਾ ਹੋਈ ਬੁਰੀ ਪੁਨ ਪੁਨ ਪਛਤਾਈ।
ਅਤੇ ਅਫਸੋਸ ਦੇ ਵਿੱਚ ਸਾਰੇ ਸਿਰ ਹਿਲਾਉਂਦੇ ਨੇ, ਕਹਿੰਦੇ ਬਹੁਤ ਮਾੜੀ ਗੱਲ ਹੋਈ ਵੀ ਉਹਨਾਂ ਨੇ ਗੁਰੂ ਕੀ ਨਿੰਦਿਆ ਕੀਤੀ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਨਾਰਾਜ਼ਗੀ ਸਹੇੜ ਲਈ ਹੈ।
ਬੋਰਿਆ ਇਸ ਭਾਂਤ ਕੀ ਸਭ ਮੈਂ ਵਿਦਤਾਨੀ।
ਸਾਰੀਆਂ ਸੰਗਤਾਂ ਵਿੱਚ ਇਹ ਗੱਲ ਪ੍ਰਚਲਿਤ ਹੋ ਗਏ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਰ ਦਿੱਤਾ ਵੀ ਕੋਈ ਇਹਨਾਂ ਦੀ ਸਿਫਾਰਿਸ਼ ਨਾ ਕਰੇ, ਕੋਈ ਫਰਮਾਇਸ਼ ਨਾ ਕਰੇ। ਜਿਹੜਾ ਇਹਨਾਂ ਦੀ ਸਿਫਾਰਿਸ਼ ਕਰੇਗਾ ਉਹਦਾ ਵੀ ਮੂੰਹ ਕਾਲਾ ਹੋਵੇਗਾ, ਸਿਰ ਮੂੰਹ ਮੁੰਨ ਕੇ ਉਹਨੂੰ ਗਧੇ ਦੇ ਚੜਾ ਕੇ ਜਲੂਸ ਕੱਢਿਆ ਜਾਵੇਗਾ।
ਤਿੰਨ ਕੇ ਮੁਖ ਕੋ ਲੱਗਾ ਨਾ ਬੋਲੇ ਨਾ ਬਾਨੀ।
ਕੋਈ ਜਿਹੜਾ ਗੁਰੂ ਦਾ ਸਿੱਖ ਹੈ ਇਹਨਾਂ ਗੁਰੂ ਦੁਖੀਆਂ ਦੇ ਮੱਥੇ ਨਾ ਲੱਗੇ ਤੇ ਨਾ ਇਹਨਾਂ ਦੇ ਨਾਲ ਕੋਈ ਗੱਲਬਾਤ ਕਰੇ, ਇਹਨਾਂ ਦਾ ਮੁਕੰਮਲ ਬਾਈਕਾਟ ਕਰ ਦਿੱਤਾ ਜਾਵੇ।
ਉਪਜਿਓ ਰੋਗ ਸਰੀਰ ਮੈਂ ਥੋੜਨ ਦਿਨ ਮਾਹੀ।
ਬਸ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਹੋਣ ਦੀ ਦੇਰ ਸੀ, ਥੋੜੇ ਦਿਨਾਂ ਦੇ ਅੰਦਰ ਤੇ ਇਹਨਾਂ ਨੂੰ ਕੁਸ਼ਟ ਦਾ ਰੋਗ ਹੋ ਗਿਆ, ਕਿਉਂਕਿ ਗੁਰੂ ਮਹਾਰਾਜ ਨੇ ਬਚਨ ਕਰ ਦਿੱਤਾ ਸੀ ਵੀ ਤੁਸੀਂ ਫਿੱਟ ਗਏ ਹੋ। ਤੇ ਸੱਚਮੁੱਚ ਇਹਨਾਂ ਦਾ ਸਰੀਰ ਫਿੱਟ ਗਿਆ, ਸਰੀਰ ਤੇ ਕੋਟ ਚੱਲਣ ਲੱਗ ਪਿਆ।
ਦੁੱਖ ਦਰਦ ਤੇ ਗ੍ਰਸਤ ਪੇ ਸੁਖ ਕਿਤ ਹੂੰ ਨਾਹੀ।
ਬਸ ਫੇਰ ਕਿਸੇ ਦੁੱਖ ਦਰਿਦਰ ਦੇ ਨਾਲ ਐਸੇ ਗ੍ਰਸਤ ਹੋਏ ਨੇ, ਕਿਤੇ ਵੀ ਇਹਨਾਂ ਨੂੰ ਸੁਖ ਦੀ ਆਸ ਨਾ ਰਹੀ, ਸਾਰੇ ਪਾਸਿਆਂ ਤੋਂ ਨਿਰਾਸ਼ ਹੋ ਗਏ।
ਜਹ ਕਹ ਜਾਚਣ ਜਾਤ ਜਾਵ ਇਨ ਦਿਸ਼ ਨਹਿਂ ਦੇਖਾ।
ਤੋ ਜਿੱਥੇ ਜਿੱਥੇ ਹੁਣ ਗੁਰਸਿੱਖਾਂ ਦੇ ਘਰ ਮੰਗਣ ਵਾਸਤੇ ਜਾਂਦੇ ਸਨ ਤੇ ਕੋਈ ਇਹਨਾਂ ਵੱਲ ਤੱਕਦਾ ਵੀ ਨਹੀਂ, ਕੋਈ ਝਾਕਦਾ ਵੀ ਨਹੀਂ, ਮੂੰਹ ਪਾਸੇ ਕਰਕੇ ਲੰਘ ਜਾਂਦੇ ਹਨ।
ਕ੍ਰੋਧ ਹੋਏ ਗਾਰੀ ਕੱਢਾ ਦੈਬੋ ਕਿਸ ਲੇਖਾ।
ਤੇ ਜਦੋਂ ਇਹ ਕਿਸੇ ਦੇ ਕੋਲ ਜਾਂਦੇ ਨੇ ਗੁਰਸਿੱਖ ਅੱਗੋਂ ਗੁੱਸੇ ਵਿੱਚ ਆ ਕੇ ਗਾਲਾਂ ਕੱਢਦੇ ਨੇ ਤੇ ਇਹਨਾਂ ਨੂੰ ਧੱਕੇ ਮਾਰ ਕੇ ਭਜਾ ਦਿੰਦੇ ਨੇ, ਕਹਿੰਦੇ ਤੁਸੀਂ ਗੁਰੂ ਦੇ ਨਿੰਦਕ, ਗੁਰੂ ਦੇ ਦੋਖੀ, ਗੁਰੂ ਦੇ ਦੁਰਕਾਰੇ, ਗੁਰੂ ਦੇ ਫਟਕਾਰੇ, ਸਾਡੇ ਕੋਲ ਕੀ ਲੈਣ ਆਉਂਦੇ ਹੋ? ਤੁਸੀਂ ਸਾਨੂੰ ਵੀ ਕਲੰਕ ਲਾਓਗੇ। ਜਿਸ ਦੇ ਘਰ ਜਾਂਦੇ ਨੇ ਉਹੀ ਗਾਲਾਂ ਕੱਢ ਕੇ ਭਜਾ ਦਿੰਦਾ।
ਕਰਾਂ ਅਨਾਦਰ ਸਵਾਨ ਸਮ ਘਰ ਤੇ ਨਿਕਸਾਵਾਂ।
ਲੋਕ ਗੱਲ ਕੀ, ਜਿਹੜੇ ਗੁਰੂ ਦੇ ਸਿੱਖ ਨੇ, ਜਿਵੇਂ ਕਿਸੇ ਦੇ ਘਰੇ ਅਵਾਰਾ ਕੁੱਤਾ ਆ ਜਾਂਦਾ ਨਾ, ਆਪਾਂ ਮਾਰ ਕੇ ਸੋਟੀ ਭਜਾ ਦਿੰਦੇ ਹਾਂ। ਇਹ ਹਾਲਤ ਹੁਣ ਇਹਨਾਂ ਡੂਮਾਂ ਦੀ ਹੋਈ ਹੈ ਜਿਹੜੇ ਹੰਕਾਰ ਵਿੱਚ ਗੁਰੂ ਦੀ ਨਿੰਦਿਆ ਕਰਦੇ ਸਨ। ਕੁੱਤੇ ਵਾਂਗੂ ਗੁਰਸਿੱਖ ਇਹਨਾਂ ਨੂੰ ਗਾਲਾਂ ਕੱਢਦੇ ਨੇ ਤੇ ਨਾਲੇ ਡੰਡੇ ਮਾਰ ਕੇ ਭਜਾਉਂਦੇ ਹਨ।
ਪਹਿਰ ਜਾਏ ਤਹਿ ਪੀ ਤਥਾ ਨਹ ਆਦਰ ਪਾਵੈ।
ਜੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਬਾਹਰ ਵੀ ਕਿਸੇ ਹੋਰ ਪਿੰਡ ਵਿੱਚ ਜਾਂਦੇ ਨੇ ਉੱਥੇ ਵੀ ਇਹਨਾਂ ਦੀ ਇਹੀ ਹਾਲ ਹੁੰਦੀ, ਕਿਉਂਕਿ ਸਾਰੀਆਂ ਸੰਗਤਾਂ ਵਿੱਚ ਗੱਲ ਫੈਲ ਗਈ ਹੈ ਵੀ ਇਹ ਗੁਰੂ ਦੇ ਨਿੰਦਕ ਨੇ, ਗੁਰੂ ਮਹਾਰਾਜ ਦਾ ਹੁਕਮ ਹੈ, ਇਹਨੂੰ ਇਹਨਾਂ ਦੇ ਮੱਥੇ ਨਾ ਲੱਗੋ। ਜਿੱਥੇ ਜਾਂਦੇ ਨੇ ਸਾਰੇ ਥਾਵਾਂ ਤੇ ਛਿੱਤਰ ਪੈਂਦੇ ਹਨ।
ਪਰਮੇਸ਼ਰ ਅਰ ਸਤਿਗੁਰੂ ਇਨ ਤੇ ਹੰਕਾਰੇ।
ਕਹਿੰਦੇ ਵੀ ਇਹ ਪਰਮੇਸ਼ਰ ਰੂਪ ਸਤਿਗੁਰੂ ਮਹਾਰਾਜ ਦਾ ਇਹਨਾਂ ਨੇ ਬਚਨ ਨਹੀਂ ਮੰਨਿਆ ਤੇ ਇਹ ਬਹੁਤੇ ਹੰਕਾਰ ਦੇ ਵਿੱਚ ਆ ਗਏ।
ਦੋਹੇ ਲੋਕਾਂ ਨੂੰ ਦੁੱਖ ਪਾਏ ਸੋ ਕੋ ਨਹੀਂ ਉਬਾਰੇ।
ਹੁਣ ਤੇ ਦੋਵੇਂ ਲੋਕਾਂ ਵਿੱਚ ਇਹ ਦੁੱਖ ਪਾਉਣਗੇ, ਕਿਸੇ ਨੇ ਇਹਨਾਂ ਦੀ ਬਾਣੀ ਫੜਨੀ, ਕਿਸੇ ਨੇ ਇਹਨਾਂ ਦੀ ਸਹਾਇਤਾ ਨਹੀਂ ਕਰਨੀ।
ਇਹਨੂੰ ਕੀ ਸ਼ਰਣੀ ਪਰੇ ਬੇਨਤੀ ਭਨ ਦੀਨਾ।
ਹਾਂ, ਜੇ ਗੁਰੂ ਮਹਾਰਾਜ ਦੀ ਜਾ ਕੇ ਸ਼ਰਨ ਵਿੱਚ ਪੈ ਜਾਣ ਤੇ ਨਿਮਾਣੇ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਅਰਦਾਸ ਬੇਨਤੀ ਕਰਨ,
ਮਨ ਭਾਵੈ ਬਖਸ਼ੈ ਤਿਸੈ ਨਤ ਦੁੱਖ ਮਹਿਲੀਨਾ।
ਜੇ ਗੁਰੂ ਮਹਾਰਾਜ ਨੂੰ ਭਾਵੇ ਇਹ ਜਾ ਕੇ ਮੁਆਫ਼ੀ ਮੰਗ ਲੈਣ, ਨਿਮਾਣੇ ਸਿੱਖ ਵਜੋਂ ਜਾ ਕੇ ਚਰਨਾਂ ਤੇ ਟੈ ਪੈਣ, ਫਿਰ ਤੇ ਭਾਵੇਂ ਬਖਸ਼ੇ ਜਾਣ, ਨਹੀਂ ਤੇ ਭਾਰੀ ਦੁੱਖ ਦਾ ਸਾਹਮਣਾ ਕਰਨਾ ਪਵੇਗਾ।
ਅਗਰੇ ਜਗ ਤਿਆਗੇ ਜਾਵੇ ਨਾ ਬੈਠਣ ਪਾਵੇ।
ਲੋ ਜਦੋਂ ਸਾਰੇ ਸੰਸਾਰ ਨੇ ਇਹਨਾਂ ਨੂੰ ਤਿਆਗ ਦਿੱਤਾ, ਬਾਈਕਾਟ ਕਰ ਦਿੱਤਾ, ਕੋਈ ਮੱਥੇ ਨਹੀਂ ਲੱਗਦਾ, ਕੋਈ ਕੁਛ ਖਾਣ ਪਹਿਨਣ ਵਾਸਤੇ ਨਹੀਂ ਦਿੰਦਾ, ਤੇ ਜਦੋਂ ਇਹਨਾਂ ਦੀ ਇਹ ਹਾਲਤ ਹੋ ਗਈ ਤੇ ਬੜੇ ਮੰਦੇ ਵਿੱਚ ਪਰੇਸ਼ਾਨ ਹੋ ਗਏ।
ਭੀਖ ਸਰੀਖੀ ਨਹਿ ਪਰੈ ਪ੍ਰਸ ਕ੍ਰਿਤ ਜਿਤ ਜਾਵੈ।
ਲੋਏ ਹੁਣ ਕਹਿੰਦੇ ਚਲੋ ਅਸੀਂ ਊ ਨਹੀਂ ਕਹਿੰਦੇ, ਸਾਨੂੰ ਕੋਈ ਮੰਗਤਿਆਂ ਵਾਂਗੂ ਖੈਰ ਹੀ ਪਾ ਦਿਓ, ਕੋਈ ਜਿਹੜੀ ਇਸ ਤਰ੍ਹਾਂ ਭੀਖ ਵਰਗੀ ਨਿਖਿਧ ਚੀਜ਼ ਵੀ ਕੋਈ ਇਹਨੂੰ ਦੇਣ ਲਈ ਤਿਆਰ ਨਹੀਂ ਹੋਇਆ। ਜਿੱਧਰ ਜਾਂਦੇ ਨੇ ਤੇ ਇਹਨਾਂ ਦੇ ਛਿੱਤਰ ਪੈਂਦੇ ਨੇ, ਗਾਲਾਂ ਮਿਲਦੀਆਂ ਹਨ, ਨਿਰਾਦਰ ਚੱਲਦੇ ਹਨ।
ਕਾਰੋ ਮੁਖ ਕਰਵਾਏ ਜੋ ਸੋ ਕਰੈ ਬਖਾਨੇ।
ਫਿਰ ਇਹ ਕਹਿੰਦੇ ਨੇ ਵੀ ਜਿਹੜਾ ਕਹਿੰਦੇ ਵੀ ਆਪਣਾ आप पढ़ लें।
पछताए दुख पाए कै गुर महिमा जानी।
अखीर दे उते जो तो इन्हां नूं थां थां ते छित्तर पैण लगे, फिर अकल टिकाने आई, फिर दुख पा के पछताउण लगे, फिर इन्हां नूं गुरु महाराज दी महिमा दे बारे कुछ पता
लग्या। जिहड़े
होर चंगे चंगे गुरसिख सन उन्हां दे पास जाके लेलणियां कढ़दे ने, मिंटां तरले करदे ने वी सानू बख्शा दिओ कोई, पर कोई इन्हां दी गल नहीं मंदा।
कारो मुख करवाए जो सो करा बखाने।
कहिंदे वी केड़ा जाके आपदा मुंह काला करवावे, केड़ा जाके गुरु महाराज दे कोल इन्हां दी सिफारिश करे।
तुम सरापे श्री सतगुरु हंकार जे ठाने।
लो इन्हां नूं गुरसिख कहिंदे ने तुसीं हंकार कीता सी अपनी राग विद्या दा, ते गुरु महाराज ने तुहानूं सराफ दित्ता, तुसीं फिट गए हो, इस लई थानू कोई नहीं हुण बख्शा सकदा।
बैठ बसूरत घर विखै हमने क्या कीना।
लो हुण अपने घर दे विच बैठे पछताउंदे ने, हुण अपने आप ते पश्चाताप करदे ने, ते अपने आप नूं कोसदे ने, कहिंदे असीं किड्डी वड्डी गलती कर लई है।
आए आप श्री सतगुरु नह आदर दीना।
भई देखो धन गुरु अर्जन देव महाराज सच्चे पातशाह जिन्हां दे बारे भट्टां ने लिखिया है, तारण गगन नाव खंड मह जोत स्वरूपी रहो पर, पण मथुरा कश भेद नहीं गुर अर्जन प्रतख हर। गुरु अर्जन देव महाराज प्रतख हर, साक्षात परमेश्वर दा स्वरूप ने, ते असी उन्हां दी निंदिया कीती, हुण इस गल नूं याद कर करके अपने घर विच बैठ के पछता रहे हन।
कह कठोर निंदा करी क्या थे हम कीरे।
कहिंदे असी की कीड़िया वांगू गुरु घर दे निमाणे जे सेवादार सी, ते असी एडे वड्डे परमेश्वर रूप सतगुरु दी निंदिया कीती, इन्ने कठोर बचन उन्हां नूं आके असी बहुत वड्डी गलती कर लई है।
उठे धार गुमान को न लख्यो गहीरे।
एवें अपने राग विद्या दा संगीत विद्या दा झूठा ही हंकार धारण करके, ते असी गुरु महाराज सच्चे पातशाह दी जिहड़ी अगाध बोध महिमा सी, वडियाई सी, ओनू जान ना सके, सब गल नूं भुला दिता।
पातशाह पंच गुरु सम भान प्रकाशे।
भई असी देखो किन्नियां अजो गल्लां पहले सतगुरु साहिबान दे बारे भी आख दित्तियां, जिहड़े धन गुरु नानक देव महाराज सच्चे पातशाह तो लैके हुण पंजवें स्वरूप तक ਜਿੰਨੇ ਵੀ ਸਤਿਗੁਰੂ ਸਾਹਿਬਾਨ ਹੋਏ ਨੇ, ਇਹਨਾਂ ਨੇ ਸੂਰਜ ਵਾਂਗ ਦੁਨੀਆਂ ਦੇ ਵਿੱਚ ਗਿਆਨ ਦਾ ਚਾਨਣ ਕੀਤਾ ਹੈ।
ਜਗ ਮੈਂ ਅਰਿਓ ਨਾ ਅਗਰ ਕੋ ਰਿਪਰ ਸਰਾਪ ਬਿਨਾਸੇ।
ਲੋ ਇਹਨਾਂ ਦੇ ਸਾਹਮਣੇ ਕੋਈ ਵੀ ਸੰਸਾਰ ਦੇ ਵਿੱਚ ਅੜ ਨਹੀਂ ਸਕਿਆ, ਤੇ ਜਿਹੜੇ ਗੁਰੂ ਘਰ ਦੇ ਦੁਸ਼ਮਣ ਸਨ, ਤੇ ਉਹਨਾਂ ਨੂੰ ਇੱਕ ਬਚਨ ਦੇ ਨਾਲ ਹੀ, ਸਰਾਪ ਦੇ ਨਾਲ ਹੀ ਉਹਨਾਂ ਨੂੰ ਤਬਾਹ ਕਰ ਦਿੱਤਾ।
ਸੂਰਤ ਇਹੀ ਖੁਦਾਏ ਕੀ ਜਿਸ ਕੋ ਅਪਮਾਨਾ।
ਉਹਨੇ ਲੱਗੀ ਆ ਪਛਤਾਉਣ, ਅਕਲ ਟਿਕਾਣੀ ਆਈ ਹੈ। ਕਹਿੰਦੇ ਤੇ ਖੁਦਾ ਦੀ ਮੂਰਤ ਨੇ, ਰੱਬ ਦਾ ਸਰੂਪ ਨੇ, ਸਾਕਸ਼ਾਤ ਹਰ ਨੇ, ਤੇ ਅਸੀਂ ਇਹਨਾਂ ਦਾ ਨਿਰਾਦਰ ਕਰ ਦਿੱਤਾ ਹੈ।
ਆਪਕੋ ਸੁਖ ਕਿਮ ਹੋਏ ਹੈ ਗੁਰ ਸਰਾਪ ਬਖਾਨਾ।
ਵੀ ਹੁਣ ਉਹ ਰੱਬ ਰੂਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਫਿਟਕਾਰ ਦਿੱਤਾ, ਸਾਨੂੰ ਸਰਾਪ ਦੇ ਦਿੱਤਾ ਹੈ, ਹੁਣ ਸਾਨੂੰ ਦੱਸੋ ਕਿਵੇਂ ਸੁਖ ਪ੍ਰਾਪਤ ਹੋ ਸਕਦਾ ਹੈ।
ਭਾਵੀ ਨੇ ਪ੍ਰੇਰਣ ਕਰਿਓ ਔਰ ਭਇਓ ਹੰਕਾਰਾ।
ਲੋਕ ਕਹਿੰਦੇ ਅਸਲੀ ਸਾਡੇ ਵੀ ਵਸ ਦੀ ਗੱਲ ਨਹੀਂ ਰਹੀ, ਤੇ ਭਾਵੀ ਨੇ ਦੇਵ ਨੇਤ ਨੇ ਸਾਨੂੰ ਪ੍ਰੇਰਣਾ ਹੀ ਐਸੀ ਦਿੱਤੀ। ਜਿਹੜੇ ਸਿਆਣੇ ਪੁਰਸ਼ ਨੇ ਉਹ ਕਹਿੰਦੇ ਨੇ ਨਾਸ਼ ਕਾਲੇ ਵਿਪਰੀਤ ਬੁੱਧਿਆ। ਜਦੋਂ ਕਿਸੇ ਮਨੁੱਖ ਦਾ ਮਾੜਾ ਸਮਾਂ ਆਉਂਦਾ, ਉਹਦੀ ਬੁੱਧੀ ਹੀ ਪ੍ਰਤੀਕੂਲ ਹੋ ਜਾਂਦੀ ਹੈ। ਆਮ ਇੱਕ ਪੰਜਾਬੀ ਦੀ ਕਹਾਵਤ ਹੈ, ਕਹਿੰਦੇ ਜਦੋਂ ਗਿੱਦੜ ਦੀ ਮੌਤ ਆਉਂਦੀ, ਬੌਰੀਆਂ ਦੀ ਮੁੰਨੀ ਨਾਲ ਆ ਕੇ ਕਹਿਣ ਲੱਗ ਜਾਂਦੇ। ਉਹ ਗੱਲ ਕਹਿੰਦੇ ਸਾਡੇ ਨਾਲ ਵਾਪਰੀ ਹੈ, ਤੇ ਅਸੀਂ ਖਾਮ ਖਾ ਗੁਰੂ ਮਹਾਰਾਜ ਦੇ ਨਾਲ ਪੰਗਾ ਲੈ ਲਿਆ, ਗੁਰੂ ਮਹਾਰਾਜ ਦੀ ਨਿੰਦਿਆ ਕੀਤੀ ਹੈ। ਹੁਣ ਦੱਸੋ ਇਹ ਭਾਵੀ ਨੇ ਸਾਰਾ ਕੁਝ ਕਰਵਾ ਲਿਆ, ਤੇ ਸਾਡੇ ਮਨ ਦੇ ਵਿੱਚ ਹੰਕਾਰ ਪੈਦਾ ਹੋ ਗਿਆ।
ਕੰਮ ਹੈ ਸਭ ਹੀ ਤੇ ਵੱਡੇ ਇਮ ਭਾਵ ਮਦ ਭਾਰਾ।
ਕਿਉਂ ਸਾਡੇ ਮਨ ਦੇ ਵਿੱਚ ਬਹੁਤਾ ਮਦ ਹੰਕਾਰ ਪੈਦਾ ਹੋ ਗਿਆ, ਬਈ ਅਸੀਂ ਸਭ ਤੋਂ ਵੱਡੇ ਹਾਂ। ਇੱਥੋਂ ਤੱਕ ਵੀ ਇਹਨਾਂ ਨੇ ਆਖ ਦਿੱਤਾ ਸੀ, ਬਈ ਗੁਰੂ ਬਣਾਉਣਾ ਵੀ ਸਾਡੇ ਹੱਥ ਵਿੱਚ ਹੈ। ਏਡੀ ਵੱਡੀ ਗੱਲ ਕਹਿਣੀ ਬਹੁਤ ਔਖੀ ਗੱਲ ਸੀ, ਪਰ ਇਹਨਾਂ ਨੇ ਕਹਿ ਦਿੱਤੀ ਸੀ। ਕਹਿੰਦੇ ਜਿੱਥੇ ਅਸੀਂ ਜਾ ਕੇ ਕੀਰਤਨ ਕਰਾਂਗੇ ਅਤੇ ਉਹਨੂੰ ਗੁਰੂ ਬਣਾ ਦੇਵਾਂਗੇ, ਲੋਕ ਉਹਨੂੰ ਗੁਰੂ ਮੰਨਣਗੇ। ਇਹ ਤਾਂ ਗੱਲ ਕੁਝ ਇਸ ਤਰ੍ਹਾਂ ਦੀ ਹੋਈ, ਮਹਾਂਪੁਰ ਕਹਿੰਦੇ ਸੂਰਜ ਦੀ ਧੁੱਪ ਦੇ ਨਾਲ ਰੇਤਾ ਤਪਦਾ, ਅਤੇ ਫਿਰ ਉਹ ਰੇਤਾ ਮਾਣ ਕਰੇ ਵੀ ਮੇਰੇ ਵਿੱਚ ਵੀ ਤਪਸ਼ ਹੈ, ਮੇਰੇ ਵਿੱਚ ਵੀ ਗਰਮੀ ਹੈ, ਮੇਰੇ ਵਿੱਚ ਵੀ ਇਹ ਚਮਕ ਹੈ। ਇਹ ਗੱਲ ਗਲਤ ਹੈ ਨਾ, ਸੂਰਜ ਦੇ ਤੇਜ ਦੇ ਨਾਲ ਰੇਤਾ ਚਮਕਦਾ। ਹੁਣ ਗੁਰੂ ਦੀ ਕਿਰਪਾ ਨਾਲ ਹੀ ਇਹਨਾਂ ਦਾ ਸਤਿਕਾਰ ਸੀ, ਪਰ ਇਹ ਉਸਨੂੰ ਬਰਦਾਸ਼ਤ ਨਾ ਕਰ ਸਕੀ, ਉਸਨੂੰ ਸੰਭਾਲ ਨਾ ਸਕੇ, ਅਤੇ ਹੁਣ ਇਹਨਾਂ ਦੀ ਅਕਲ ਟਿਕਾਣੇ ਆਈ ਹੈ ਅਤੇ ਕਹਿੰਦੇ ਅਸੀਂ ਤੇ ਬਹੁਤ ਵੱਡੀ ਭੁੱਲ ਕਰ ਬੈਠੇ ਹਾਂ।
ਗੁਰੂ ਸਭਾ ਸਨਮਾਨ ਹੈ ਹਮ ਜਰਿਓ ਨਾ ਸੋਈ।
ਤੋ ਗੁਰੂ ਮਹਾਰਾਜ ਦਾ ਸਭਾ ਦੇ ਵਿੱਚ, ਦੀਵਾਨ ਦੇ ਵਿੱਚ ਸਤਿਕਾਰ ਹੁੰਦਾ ਸੀ। ਬੇਅੰਤ ਸੰਗਤਾਂ ਆ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਭੇਟਾ ਪੂਜਾ ਅਰਪਣ ਕਰਦੀਆਂ ਸਨ, ਅਤੇ ਸਾਥੋਂ ਇਹ ਗੱਲ ਬਰਦਾਸ਼ਤ ਨਾ ਹੋਈ, ਅਸੀਂ ਗੁਰੂ ਮਹਾਰਾਜ ਦੇ ਨਾਲ ਹੀ ਸ਼ਰੀਕਾ ਕਰਨ ਲੱਗ ਪਏ, ਉਹਨਾਂ ਦੇ ਨਾਲ ਹੀ ਵੰਡੀਆਂ ਪਾਉਣ ਲੱਗ ਪਏ ਵੀ ਅੱਧਾ ਤਨ ਸੰਗਤ ਦਾ ਸਾਨੂੰ ਦਿਓ, ਅੱਧਾ ਤੁਸੀਂ ਰੱਖੋ, ਤਾਂ ਅਸੀਂ ਕੀਰਤਨ ਕਰਨਾ ਹੈ। ਕਿੱਡੀ ਵੱਡੀ ਇਹ ਭੁੱਲ ਇਹਨਾਂ ਨੇ ਕੀਤੀ ਹੈ, ਹੁਣ ਉਸਦਾ ਪਸ਼ਚਾਤਾਪ ਕਰ ਰਹੇ ਹਨ।
ਹੋਰ ਆਪ ਦਾ ਮੈਂ ਪਰੇ ਨਾ ਰੱਖਿਅਕ ਕੋਈ।
ਕਹਿੰਦੇ ਹੁਣ ਅਸੀਂ ਬਹੁਤ ਭਿਆਨਕ ਮੁਸੀਬਤ ਦੇ ਵਿੱਚ ਪੈ ਗਏ ਹਾਂ, ਅਤੇ ਹੁਣ ਬੜੇ ਸ਼ੋਕ ਦੀ ਗੱਲ ਹੈ, ਹੁਣ ਸਾਡੀ ਬਾਂਹ ਫੜਨ ਵਾਲਾ, ਸਾਡੀ ਰਖਵਾਲੀ ਕਰਨ ਵਾਲਾ ਵੀ ਕੋਈ ਨਹੀਂ ਹੈ।
ਇੱਕ ਦਿਨ ਬੈਠੇ ਝੂਰ ਤੇ ਮਨ ਮੈਂ ਇਵੇਂ ਆਈ।
ਲੋਏ ਸੱਤਾ ਤੇ ਬਲਵੰਡਾ ਇੱਕ ਦਿਨ ਆਪਣੇ ਮਨ ਦੇ ਵਿੱਚ ਬੈਠੇ ਝੂਰ ਰਹੇ ਸਨ, ਪਸ਼ਚਾਤਾਪ ਕਰ ਰਹੇ ਸਨ। ਅਚਾਨਕ ਇਹਨਾਂ ਦੇ ਮਨ ਦੇ ਵਿੱਚ ਇੱਕ ਖਿਆਲ ਆਇਆ,
ਸਿੱਖ ਲਾਹੌਰ ਮੈਂ ਤੇ ਵੱਡ ਵੱਡੇ ਆਈ।
ਕੀ ਮਨ ਦੇ ਵਿੱਚ ਖਿਆਲ ਆਇਆ ਵੀ ਇੱਕ ਗੁਰੂ ਨਾਨਕ ਦਾ ਸਿੱਖ ਹੈ, ਉਹਦਾ ਨਾਮ ਹੈ ਭਾਈ ਲੱਦਾ, ਅਤੇ ਉਹਨੂੰ ਸਾਰੀਆਂ ਸੰਗਤਾਂ ਭਾਈ ਲੱਦਾ ਪਰਉਪਕਾਰੀ ਆਖਦੀਆਂ, ਔਰ ਉਹ ਬੜੇ ਪਰਉਪਕਾਰ ਦੇ ਕੰਮ ਕਰਦੇ, ਕਿਸੇ ਦੇ ਭਲੇ ਦੀ ਖਾਤਰ ਉਹ ਆਪਣੀ ਜਾਨ ਵੀ ਜੋਖਮ ਵਿੱਚ ਪਾ ਦਿੰਦਾ, ਉਹ ਕਿਸੇ ਦੇ ਭਲੇ ਵਾਸਤੇ ਸਭ ਕੁਝ ਦਾਅ ਤੇ ਲਾ ਦਿੰਦਾ। ਇਸੇ ਲਈ ਸਭ ਸੰਗਤਾਂ ਭਾਈ ਲੱਦਾ ਜੀ ਨੂੰ ਭਾਈ ਲੱਦਾ ਪਰਉਪਕਾਰੀ ਨਾਮ ਦੇ ਨਾਲ ਯਾਦ ਕਰਦੀਆਂ ਹਨ।
ਕਈ ਵਾਰ ਗੁਰਦਾਸ ਨੇ ਸੁਭ ਸਤ ਤੋਂ ਉਚਾਰੀ,
ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਭਾਈ ਲੱਦਾ ਜੀ ਦੀ ਕਈ ਵਾਰੀ ਤਾਰੀਫ ਕੀਤੀ ਹੈ। ਜਦੋਂ ਭਾਈ ਲੱਦਾ ਜੀ ਦੇ ਪਰਉਪਕਾਰ ਦੀਆਂ ਗੱਲਾਂ ਗੁਰੂ ਮਹਾਰਾਜ ਦੇ ਕੋਲ ਆਉਂਦੀਆਂ, ਤਾਂ ਉਸ ਵੇਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਬਾਣੀ ਦੇ ਲਿਖਾਰੀ ਸਨ, ਗੁਰੂ ਮਹਾਰਾਜ ਦੇ ਕੋਲ ਰਹਿੰਦੇ ਸਨ, ਤੇ ਉਹ ਵੀ ਭਾਈ ਲੱਦਾ ਜੀ ਦੀ ਬੜੀ ਵਡਿਆਈ ਕਰਦੇ ਸਨ।
ਇਸਕੇ ਸਮ ਦੂਸਰ ਨਹੀਂ ਆਸ ਪਾਰੇ ਉਪਕਾਰੀ।
ਭਾਈ ਅਸੀਂ ਇਹ ਸੁਣਿਆ ਹੈ ਵੀ ਗੁਰੂ ਨਾਨਕ ਸਾਹਿਬ ਦੇ ਸਿੱਖ ਪਰਉਪਕਾਰੀ ਵੀ ਹੁੰਦੇ ਨੇ, ਤੇ ਉਹਨਾਂ ਵਿੱਚੋਂ ਭਾਈ ਲੱਦੇ ਦਾ ਨਾਮ ਵਰਣਨ ਯੋਗ ਹੈ, ਸਭ ਦੀ ਜ਼ੁਬਾਨ ਤੇ ਚੜਿਆ ਹੋਇਆ, ਵੀ ਉਹਦੀ ਵਰਗਾ ਹੋਰ ਕੋਈ ਪਰਉਪਕਾਰੀ ਸਿੱਖ ਦੁਨੀਆਂ ਦੇ ਵਿੱਚ ਨਹੀਂ ਹੋ ਸਕਦਾ।
ਸੋ ਬਖਸ਼ਾਵੈ ਗੋਹਮੈ ਨਿਸ਼ਚੈ ਅਸਥਾਨੀ।
ਲੋ ਇਹਨਾਂ ਨੇ ਆਪਣੇ ਮਨ ਦੇ ਵਿੱਚ ਹੁਣ ਇਸ ਗੱਲ ਦਾ ਯਕੀਨ ਕੀਤਾ ਹੈ, ਭਰੋਸਾ ਕੀਤਾ ਹੈ ਵੀ ਉਹ ਭਾਈ ਲੱਦਾ ਪਰਉਪਕਾਰੀ ਹੈ, ਉਹ ਗੁਰੂ ਨਾਨਕ ਦਾ ਸਿੱਖ ਹੈ, ਸਿਰਫ ਉਹੀ ਸਾਨੂੰ ਬਖਸ਼ਾ ਸਕਦਾ ਹੈ। ਕਿਉਂ? ਗੁਰੂ ਮਹਾਰਾਜ ਨੇ ਬਹੁਤ ਸਖ਼ਤ ਬਚਨ ਆਖੀ ਸਨ ਵੀ ਜਿਹੜਾ ਇਹਨਾਂ ਦੀ ਸਿਫਾਰਿਸ਼ ਕਰੇਗਾ ਉਹਦਾ ਵੀ ਮੂੰਹ ਕਾਲਾ ਕਰਕੇ ਜੋਧੇ ਤੇ ਚੜਾਵਾਂਗੇ, ਸਿਰ ਮੂੰਹ ਮਨਾ ਕੇ ਉਹਦਾ ਜਲੂਸ ਕੱਢਾਂਗੇ। ਹੁਣ ਇਹਨਾਂ ਬਚਨਾਂ ਤੋਂ ਸਾਰੇ ਸਿੱਖ ਡਰਦੇ ਸਨ। ਹੁਣ ਇਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਹੁਣ ਕੇਵਲ ਇੱਕ ਸਿੱਖ ਹੈ ਭਾਈ ਲੱਦਾ ਪਰਉਪਕਾਰੀ, ਉਹ ਸਾਨੂੰ ਬਖਸ਼ਾ ਸਕਦਾ, ਉਸ ਤੋਂ ਬਿਨਾਂ ਹੋਰ ਕੋਈ ਸਾਨੂੰ ਬਖਸ਼ਾ ਨਹੀਂ ਸਕੇਗਾ।
ਸਭ ਪਰਖੋ ਗਮਨੇ ਜੁਗਲ ਸਭ ਕਰ ਮਦਹਾਨੀ।
ਲੋ ਹੁਣ ਇਹਨਾਂ ਦਾ ਹੰਕਾਰ ਸਾਰਾ ਦੂਰ ਹੋ ਗਿਆ, ਦੋਨੋਂ ਭਰਾ ਸੱਤਾ ਤੇ ਬਲਵੰਡਾ ਹੁਣ ਲਾਹੌਰ ਨੂੰ ਤੁਰ ਪਏ ਨੇ, ਕਿਉਂਕਿ ਭਾਈ ਲੱਦਾ ਜੀ ਲਾਹੌਰ ਸ਼ਹਿਰ ਦੇ ਵਸਨੀਕ ਸਨ, ਹੁਣ ਪੁੱਛਦੇ ਪੁਛਾਉਂਦੇ ਭਾਈ ਲੱਦਾ ਜੀ ਦੇ ਘਰ ਨੂੰ ਚੱਲ ਪਏ।
ਇੱਕ ਨਿਸ਼ਾ ਬਸ ਪੰਥ ਮੈਂ ਪਹੁੰਚੇ ਤਿਸ ਥਾਈ।
ਲੋ ਇੱਕ ਰਾਤ ਇਹਨਾਂ ਨੇ ਰਾਹ ਦੇ ਵਿੱਚ ਆਰਾਮ ਕੀਤਾ, ਵਿਸਰਾਮ ਕੀਤਾ, ਪੜਾਓ ਕੀਤਾ, ਤੇ ਦੂਸਰੇ ਦਿਨ ਲਾਹੌਰ ਪਹੁੰਚ ਗਏ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਕੋਈ ਮੋਟਰ ਸਵਾਰੀ ਦਾ ਪ੍ਰਬੰਧ ਹੁੰਦਾ ਨਹੀਂ ਸੀ, ਤੁਰ ਕੇ ਪੈਦਲ ਜਾਣਾ ਪੈਂਦਾ ਸੀ। ਇੱਕ ਰਾਤ ਰਾਹ ਦੇ ਵਿੱਚ ਰਹਿ ਕੇ ਤੇ ਦੂਸਰੇ ਦਿਨ ਲਾਹੌਰ ਪਹੁੰਚ ਗਏ।
ਕਿਰਤ ਮੇਲਾ ਸਿੱਖ ਗਰੀ ਮੈਂ ਇੱਥੇ ਉੱਥੇ ਟਰ ਜਾਈ।
ਲੋ ਜਦੋਂ ਇਹ ਲਾਹੌਰ ਪਹੁੰਚੇ ਨਾ ਤੇ ਕਈ ਗੁਰਸਿੱਖ ਵੀ ਲਾਹੌਰ ਸ਼ਹਿਰ ਦੇ ਵਿੱਚ ਰਹਿੰਦੇ ਸਨ ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਤੇ ਗੁਰੂ ਦੇ ਫਟਕਾਰੇ ਨੇ, ਗੁਰੂ ਦੇ ਸਰਾਪੇ ਹੋਏ ਨੇ, ਤੇ ਉਹ ਵੀ ਸਾਰੇ ਇੱਧਰ ਉੱਧਰ ਟਲ ਜਾਂਦੇ ਨੇ, ਜਿਹੜੀ ਗਲੀ ਜਾਂਦੇ ਨੇ ਉਸੇ ਵੇਲੇ ਸਿੰਘ ਪਾਸਾ ਉੱਠ ਜਾਂਦੇ ਨੇ, ਇਹ ਇਹਨਾਂ ਦੀ ਹਾਲਤ ਹੋਈ ਹੈ।
ਉਹ ਸਿੱਖ ਬਦਨ ਦੁਰਾਏ ਨਿਜ ਅੰਚਰ ਕੋ ਡਾਰਾ।
ਲੋਕ ਕੋਈ ਜਿਹੜੇ ਗੁਰਸਿੱਖ ਨੇ ਉਹ ਇਹਨਾਂ ਨੂੰ ਦੇਖ ਕੇ ਮੂੰਹ ਲੁਕੋ ਲੈਂਦੇ ਨੇ ਤੇ ਕਈ ਆਪਣੇ ਮੂੰਹ ਤੇ ਪੱਲਾ ਹੀ ਪਾ ਲੈਂਦੇ ਨੇ, ਕਿਉਂਕਿ ਗੁਰੂ ਮਹਾਰਾਜ ਨੇ ਆਖਿਆ ਸੀ ਇਹਨਾਂ ਦੇ ਮੱਥੇ ਨਹੀਂ ਲੱਗਣਾ, ਉਹ ਆਪਣੇ ਮੂੰਹ ਨੂੰ ਹੀ ਛੁਪਾ ਲੈਂਦੇ ਨੇ। ਇਸ ਤਰ੍ਹਾਂ ਦੀ ਇਹਨਾਂ ਦੀ ਭੈੜੀ ਹਾਲਤ ਹੋਈ। ਅੱਗੇ ਜਿਵੇਂ ਪ੍ਰਸੰਗ ਆਵੇਗਾ ਉਹ ਆਪ ਸੰਗਤਾਂ ਨੇ ਕੱਲ ਨੂੰ ਸਮੇਂ ਸਿਰ ਸਰਵਣ ਕਰਨ ਦੀ ਕਿਰਪਾਲਤਾ ਕਰਨੀ, ਕਿਉਂਕਿ ਲੜੀਵਾਰ ਇਤਿਹਾਸ ਹੈ, ਇਹਤੇ ਰੋਜ਼ ਨਵਾਂ ਪ੍ਰਸੰਗ ਤੇ ਨਵਾਂ ਹੀ ਆਨੰਦ ਤੁਹਾਨੂੰ ਪ੍ਰਾਪਤ ਹੋਣਾ। ਤੇ ਹੁਣ ਜਿਵੇਂ ਭਾਈ ਲੱਦਾ ਜੀ ਪਰਉਪਕਾਰੀ ਇਹਨਾਂ ਤੇ ਮਿਹਰ ਕਰਨਗੇ, ਇਹਨਾਂ ਨੂੰ ਬਖਸ਼ਾਉਣਗੇ, ਉਹ ਵੀ ਪ੍ਰਸੰਗ ਬੜਾ ਹੀ ਅਲੌਕਿਕ ਹੈ। ਉਹ ਸ਼ਰਧਾ ਭਗਤੀ ਪਰਉਪਕਾਰ ਦੇ ਨਾਲ ਭਰਪੂਰ ਹੈ, ਉਹ ਵੀ ਸੰਗਤਾਂ ਨੇ ਸਮੇਂ ਸਿਰ ਸਰਵਣ ਕਰਨਾ। ਤੇ ਹੁਣ ਮਹਾਂਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ ਧੂੜਕੋਟ ਵਾਲੇ, ਉਹ ਵੀ ਪਿਛਲੇ ਕੁਝ ਦਿਨਾਂ ਤੋਂ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ, ਉਹਨਾਂ ਦਾ ਸਮਾਂ ਹੋਇਆ, ਉਹ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਕਥਾ ਪ੍ਰਚਾਰ ਕਰਕੇ ਨਿਹਾਲ ਕਰ ਰਹੇ ਹਨ। ਆਪ ਸੰਗਤਾਂ ਉਹਨਾਂ ਦੀ ਰਚਨਾ ਤੋਂ ਅਗਲਾ ਪ੍ਰੋਗਰਾਮ ਸਰਵਣ ਕਰੋ। ਦਾਸ ਨੂੰ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।